ਜੇ ਆਪਾਂ ਤਵਾਲੀਏ ਕੁੱਲ ਆਲਮ ਹਸਤੀਆਂ ਮੁਕੱਦਸ ਮਨ ਚੰਦੀਆਂ ਦੌਲਤਾਂ ਬਰਕਤਾਂ ਦੇ ਦੇਣ ਵਾਲੇ ਗੁਰੂਆਂ ਦੇ ਗੁਰੂ ਪੀਰਾਂ ਨੇ ਪੀਰ ਤਖਤ ਤੇ ਬਿਰਾਜਮਾਨ ਬਾਰੀ ਪਰ ਹੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮੁਕੱਦਸ ਗੋਦ ਦੇ ਅੰਦਰ ਅਦਬ ਸਤਿਕਾਰ ਸਹਿਤ ਜੁੜ ਬੈਠੀ ਸੰਗਤ ਜੀਓ ਆਓ ਜੀ ਜਿਹਨੇ ਸੰਗਤ ਦੇ ਰੂਪ ਦੇ ਵਿੱਚ ਪੀਰ ਬਜ਼ੁਰਗ ਮਾਤਾਵਾਂ ਭੈਣਾਂ ਜੁੜੇ ਹੋਏ ਬੈਠੇ ਹੋ ਆਓ ਸਭ ਤੋਂ ਪਹਿਲਾਂ ਸਤਿਗੁਰੂ ਦੀ ਰਹਿਮਤ ਸਤਿਗੁਰੂ ਦੀ ਬਖਸ਼ਿਸ਼ ਫਤਿਹ ਗੱਜ ਕੇ ਬੁਲਾਈਏ ਗੱਜ ਕੇ ਇਹ ਹੋਊਗਾ ਈਸਾਈ ਲੋਕਾਂ ਦਾ ਮਤ ਵੀ ਕਿਸੇ ਬੱਚੇ ਦਾ ਬਰਥਡੇ ਜਾਂ ਕਿਸੇ ਬਾਬੇ ਦਾ ਬਰਥਡੇ ਤੇ ਉਹ ਗਾਉਂਦੇ ਹੈਪੀ ਬਰਥਡੇ ਟੂ ਯੂ ਤੇ ਅਸੀਂ ਕੀ ਗਾਉਣੇ ਆ ਸਾਡੇ ਗੁਰੂ ਨੇ ਬਖਸ਼ੀਆ ਸਾਨੂੰ ਫਤਿਹ ਉਹ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ ਜਿਹੜਾ ਗੱਜ ਕੇ ਬੁਲਾਉਂਦਾ ਫਤਿਹ ਉਹਨੂੰ ਮਿਲਦੀ ਆ ਭੱਜ ਕੇ ਫਤਿਹ ਤੇ ਜਿਹਦੇ ਮੁੱਖ ਵਿੱਚ ਫਤਿਹ ਹੀ ਹੈ ਨੀ ਉਹਨੂੰ ਫਤਿਹ ਸਵਾਹ ਪਾਉਣੀ ਆ ਉਹ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ ਫਤਿਹ ਬੁਲਾਉਣ ਤੋਂ ਕਰੇ ਸੰਕੋਚ ਮਾਸਾ ਫਤਿਹ ਉਸ ਨੂੰ ਫਤਿਹ ਬੁਲਾ ਜਾਂਦੀ ਸਦਾ ਫਤਿਹ ਦੀ ਜੱਗ ਤੇ ਜਿੱਤ ਹੁੰਦੀ ਫਤਿਹ ਸੰਗਤਾਂ ਦੇ ਨਾਲ ਹੀ ਪਾਈ ਦੀ ਏ ਪਿਆਰੇ ਖਾਲਸਾ ਜੀ ਜਦੋਂ ਵੀ ਗੁਰੂ ਘਰ ਆਈਏ ਜੀ ਉਦੋਂ ਗੱਜ ਬੱਜ ਕੇ ਫਤਿਹ ਬੁਲਾਈ ਦੀਏ ਆਓ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਲੈਣ ਲਈ ਬੈਠੇ ਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਢਾਡੀਆਂ ਦੇ ਜਨਮਦਾਤੇ ਮਨ ਚਿੰਦੀਆਂ ਦੌਲਤਾਂ ਬਰਕਤਾਂ ਦੇਣ ਵਾਲੇ ਉਹ ਇੱਕ ਪੁੱਤ ਮੰਗਣ ਵਾਲੀ ਨੂੰ ਸੱਤ ਸੱਤ ਦੇ ਕੇ ਤੋਰਨ ਵਾਲੇ ਬਲਦੀਆਂ ਭੱਠੀਆਂ ਦੇ ਵਿੱਚੋਂ ਜਿਉਂਦੇ ਰੱਖਣ ਵਾਲੇ ਸਤਿਗੁਰੂ ਉਹਨਾਂ ਦੀ ਪਵਿੱਤਰ ਬਾਰਗਾਹ ਅੰਦਰ ਜੁੜੇ ਬੈਠੇ ਹੋ ਗੱਜ ਵੱਜ ਕੇ ਗੁੰਜਾਰਾ ਪਾਉਂਦੇ ਹੋਏ ਆਓ ਮਹਾਰਾਜ ਦੇ ਇਸ ਮਹਾਨ ਪ੍ਰਕਾਸ਼ ਦਿਹਾੜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹੋਏ ਬੁਲੰਦ ਆਵਾਜ਼ ਦੇ ਵਿੱਚ ਆਖੀਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਦਵਾਨ ਕਹਿੰਦਾ ਹੱਥ ਜੋੜ ਕੇ ਮੇਰੀ ਅਰਦਾਸ ਇਹੀਓ ਹਰ ਗੋਬਿੰਦ ਗੁਰ ਸਦਾ ਸਹਾਈ ਹੋਵੇ ਝੰਡੇ ਝੂਲਦੇ ਰਹਿਣ ਦੀਵਾਨ ਸੱਜਦੇ ਕਲਾ ਪੰਥ ਦੀ ਦੂਣ ਸਵਾਈ ਹੋਵੇ ਹਰ ਇੱਕ ਦਿਲ ਚੋਂ ਪਿਆਰ ਦੀ ਬਹਿ ਗੰਗਾ ਹਰ ਪਰਿਵਾਰ ਵਿੱਚ ਸੁਲਾ ਸਫਾਈ ਹੋਵੇ ਮੋਰਾਂ ਵਾਲੀ ਵੱਲੋਂ ਤੁਸਾਂ ਸਾਰਿਆਂ ਨੂੰ ਸਾਹਿਬਾਂ ਦੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਤਿਹਾਸ ਦਾ ਪੰਨਾ ਆਪ ਜੀ ਦੀ ਖਿਦਮਤ ਦੇ ਵਿੱਚ ਆਖਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਬਾਣੀ ਇਹ ਗੱਲ ਕਹਿੰਦੀ ਹੈ ਅਸੀਂ ਕਹਿੰਦੇ ਹਾਂ ਗੁਰੂ ਅਰਜਨ ਸਾਹਿਬ ਕੋਈ ਉਹਨਾਂ ਨੂੰ ਪੀਰ ਕਹਿੰਦਾ ਕੋਈ ਪੈਗੰਬਰ ਕਹਿੰਦਾ ਕੋਈ ਨਬੀ ਅਵਤਾਰ ਔਲੀਆ ਕਹਿੰਦਾ ਪਰ ਗੁਰਬਾਣੀ ਪਤਾ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਧਾਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੇ ਭਰ ਉਹ ਭੰਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ ਉਹ ਆਪ ਰੱਬ ਨੇ ਰੱਬ ਧੰਨ ਗੁਰੂ ਅਰਜਨ ਸਾਹਿਬ ਵੇਖੋ ਗੁਰਸਿੱਖਾਂ ਨੂੰ ਕਿੱਡਾ ਮਾਣ ਦੇਣ ਲੱਗੇ ਨੇ ਬੀਬੀ ਕਰਮੋ ਮਾਤਾ ਗੰਗੀ ਦੀ ਮਾਤਾ ਗੰਗਾ ਜੀ ਦੀ ਜਠਾਣੀ ਕੌੜੇ ਕੌੜੇ ਫਿੱਕੇ ਫਿੱਕੇ ਬੋਲ ਬੋਲਦੀ ਏ ਜਦੋਂ ਮਾਤਾ ਜੀ ਦੇ ਕੀਮਤੀ ਵਸਤਰ ਵੇਖਦੀ ਏ ਫਿਰ ਵੀ ਕੌੜੇ ਬੋਲ ਜੇ ਮਾਤਾ ਜੀ ਦੇ ਘਰ ਕਿਤੇ ਪਸ਼ਮੀਨੇ ਜਰੀਆਂ ਸੁੱਕਣੇ ਪਾਏ ਵੇਖਦੀ ਤਾਂ ਵੀ ਕਬੋਲ ਤੇ ਇੱਕ ਦਿਨ ਮਾਤਾ ਜੀ ਇਸ਼ਨਾਨ ਕਰਕੇ ਨਿਕਲੇ ਕੇਸ ਪਛਾਹ ਨੂੰ ਸੁੱਟੇ ਛੱਟੇ ਇਹਦੇ ਉੱਤੇ ਪੈ ਗਏ ਆਖਿਆ ਪਤਾ ਕੀ ਕਹਿਣ ਲੱਗੀ ਗੰਗਾ ਤੇਰੇ ਘਰ ਤੇ ਪੁੱਤ ਤੀ ਹੈ ਹੀ ਕੋਈ ਨੀ ਤੇ ਮੇਰੇ ਪੁੱਤਰ ਦੀ ਵੀ ਤੂੰ ਸੁੱਖ ਨੀ ਮੰਗਦੀ ਮੇਰੇ ਪੈਰਾਂ ਉੱਤੇ ਛੱਟੇ ਮਾਰ ਕੇ ਮੇਰੇ ਪੁੱਤਰ ਦੀ ਮੌਤ ਲੋੜਦੀ ਹੈ ਮਾਤਾ ਜੀ ਕਹਿਣ ਲੱਗੇ ਨਾ ਭੈਣਾ ਇੰਨਾ ਮਿਹਰਬਾਨ ਤੈਨੂੰ ਨੀ ਪਿਆਰਾ ਜਿੰਨਾ ਮੈਨੂੰ ਪਿਆਰਾ ਉਹਨੂੰ ਤੇ ਮੈਂ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹਾਂ ਜਨਾ ਆਖ ਤੇ ਇਹਨੇ ਪਤਾ ਕੀ ਆਖਿਆ ਛੜੀ ਹੋਈ ਨੇ ਕਹਿੰਦੀ ਪਤਾ ਮੈਨੂੰ ਕਿੱਡਾ ਕੁ ਪਿਆਰ ਕਰਦੀ ਏ ਤਾਂ ਹੀ ਕਰਦੀ ਹੈ ਕਿਉਂਕਿ ਤੇ ਜੱਗ ਤੋਂ ਔਂਤਰੀ ਚਲੀ ਜਾਣਾ ਤੇ ਮੇਰੇ ਪੁੱਤਰ ਨੇ ਸਾਰਾ ਕੁਝ ਸਾਂਭਣਾ ਜਦੋਂ ਮਾਂ ਨੇ ਇਹ ਗੱਲ ਸੁਣੀ ਤੇ ਉਧਰ ਦਾਸੀ ਨੇ ਇੱਕ ਦਿਨ ਆ ਕੇ ਦੱਸਿਆ ਕਿ ਪਿਰਥੀ ਚੰਦ ਨੂੰ ਬੜਾ ਚੁੱਕਦੀ ਸੀ ਕਰਮੋ ਤੇ ਪਿਰਥੀਆ ਵੀ ਕਹਿੰਦਾ ਸੀ ਇਹਨਾਂ ਦੇ ਘਰ ਨਾ ਪੁੱਤ ਨਾ ਧੀ ਨਾ ਗੱਟਾ ਨਾ ਗਹਿਣਾ ਇਹ ਸਾਰਾ ਕੁਝ ਸਾਡਾ ਹੀ ਹੈ ਅਸੀਂ ਹੈ ਲੈਣਾ ਇਹ ਸਾਰਾ ਕੁਝ ਸਾਡਾ ਹੀ ਹੈ ਤੇ ਮਾਤਾ ਜੀ ਉਦਾਸ ਬੈਠੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਆਏ ਨੇ ਕਹਿਣ ਲੱਗੇ ਗੰਗਾ ਜੀ ਰੱਬ ਦੀ ਬੰਦਗੀ ਵਿੱਚ ਲੀਨ ਰਹਿਣ ਵਾਲੇ ਗੰਗਾ ਜੀ ਹੋ ਉਦਾਸ ਕਿਉਂ ਬੈਠੇ ਹੋ ਕਹਿਣ ਲੱਗੇ ਸਵਾਮੀ ਜੀ ਸ਼ਾਇਦ ਭਗਵਾਨ ਨੂੰ ਪਾਉਣ ਲਈ ਇੰਨਾ ਭਗਤ ਨਹੀਂ ਕਲਪਦਾ ਜਿੰਨਾ ਇੱਕ ਬੱਚੇ ਦੇ ਲਈ ਮਾਂ ਕਲਪਦੀ ਹੈ ਉਹ ਮੇਰੇ ਸਿਰ ਦੇ ਸਾਈ ਜੀ ਹੋ ਪੁੱਤਾਂ ਬਾਜ ਨਾ ਸੌਂਦੀਆਂ ਜਾਗੀ ਅੰਦਰ ਮਾਮਾ ਇਹ ਮਾਮਾ ਬੱਚਿਆਂ ਨਾਲ ਹੀ ਹਨ ਠੰਡੀਆਂ ਛਾਵਾਂ ਬੱਚੇ ਹੋਣਾ ਜੁੜਦੀਆਂ ਬਾਵਾਂ ਨਾਲ ਬਾਵਾਂ ਬੱਚਿਆਂ ਬਾਜੋ ਮਾਣਨਾ ਵਿੱਚ ਭੈਣ ਭਰਾਵਾਂ ਬੱਚੇ ਹੋਣ ਤੇ ਰਹਿੰਦੀਆਂ ਹਨ ਦੂਰ ਬੁਲਾਵਾਂ ਬੱਚਿਆਂ ਬਿਨ ਹਮ ਦਰਦ ਜੀ ਸਭ ਸੁਣੀਆਂ ਹੀ ਥਾਵਾ ਜਦੋਂ ਮਾਂ ਨੇ ਗੱਲ ਆਖੀ ਧੰਨ ਗੁਰੂ ਅਰਜਨ ਸਾਹਿਬ ਜਿਹੜੇ ਪ੍ਰਤੱਖ ਪਰਮੇਸ਼ਰ ਦਾ ਰੂਪ ਨੇ ਪਤਾ ਕੀ ਕਹਿਣ ਲੱਗੇ ਲੋ ਜੋ ਮਰਦ ਨੇ ਕਿਹਾ ਨਾ ਇਹ ਸਾਡੇ ਵੀ ਕੰਮ ਆਉਣ ਵਾਲੀਆਂ ਗੱਲਾਂ ਢਾਡੀ ਸਿੰਘਾਂ ਦੇ ਕੋਲੋਂ ਸੁਣਦੇ ਚੱਲਣਾ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕੁਝ ਇਉਂ ਕਹਿ ਰਹੇ ਜੀ
ਪਿਆਰੇ ਨਹੀਂ ਕਦੇ ਵੀ ਡੋਲਦੇ ਰੱਬ ਦੇ ਪਿਆਰੇ ਨਹੀਂ ਕਦੇ ਵੀ ਡੋਲਦੇ ਪਾਸ ਵਾਲੀ ਉੱਥੇ ਪੈਰ ਪਾਈਦਾ
ਖੈਰ ਤਾਈਓ ਪੈਂਦੀ ਹੁੰਦੀ ਵਿੱਚ ਛੋੜੀ ਦੇ
ਜਿਹੜਾ ਅਸਨ ਸੁੱਖ ਸੁੱਕਿਆਂ ਨੂੰ ਵੀ ਹਰੇ ਕਰਦਾ ਜਿੱਥੇ ਆ ਕੇ ਮਨ ਚੰਦੀਆਂ ਦੌਲਤਾਂ ਬਰਕਤਾਂ ਮਿਲਦੀਆਂ ਨੇ ਸਤਿਕਾਰਯੋਗ ਸ਼੍ਰੀਮਾਨ ਬਾਬਾ ਦਇਆ ਸਿੰਘ ਸਾਹਿਬ ਜੀ ਸ਼੍ਰੀਮਾਨ ਬਾਬਾ ਲੀਡਰ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪ੍ਰਬੰਧ ਦੇ ਥੱਲੇ ਇਸ ਸਥਾਨ ਦੇ ਉੱਤੇ ਮਹਾਨ ਆਲੀਸ਼ਾਨ ਗੁਰੂ ਕੇ ਮਹਾਲੋ ਸਰ ਰਹੇ ਨੇ ਉਹਨਾਂ ਵੱਲੋਂ ਬੇਅੰਤ ਪਿਆਰ ਸਤਿਕਾਰ ਆਇਆ ਉੱਥੇ ਮਹਾਨ ਸ਼ਖਸੀਅਤ ਵਾਤਾਵਰਨ ਦੇ ਪ੍ਰੇਮੀ ਹੀ ਨਹੀਂ ਸਮੁੱਚੀ ਹੀ ਮਨੁੱਖਤਾ ਦੇ ਲਈ ਪਰਉਪਕਾਰਾਂ ਦੀਆਂ ਝੜੀਆਂ ਲਾਉਣ ਵਾਲੇ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਪਿਆਰਿਓ ਮੈਂ ਇੱਕ ਗੱਲ ਇਹ ਦਾਅਵੇ ਨਾਲ ਕਹਿੰਦਾ ਵੀ ਜੇ ਨਾ ਚਾਹੁੰਦੇ ਹੋ ਪੰਜਾਬ ਸਾਡਾ ਸੁਰੱਖਿਅਤ ਰਹਿ ਜਾਏ ਤੇ ਫਿਰ ਵਾਗਡੋਰ ਇਹਨਾਂ ਸਾਧੂਆਂ ਦੇ ਹੱਥ ਦੇਣੀ ਚਾਹੀਦੀ ਏ ਲੀਡਰ ਪੰਜਾਬ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਉਹ ਜਿਹੜੇ ਆਪ ਪ੍ਰਦੂਸ਼ਣ ਦੇ ਨਾਲ ਘਿਰੇ ਹੋਣ ਉਹ ਲੋਕਾਂ ਨੂੰ ਕਿੱਥੋਂ ਸ਼ੁੱਧ ਵਾਤਾਵਰਨ ਦੇ ਦੇਣਗੇ ਇਹ ਸਾਧੂ ਨੇ ਜਿਹੜੇ ਰੱਬ ਦੇ ਪਿਆਰੇ ਨੇ ਬਾਬਾ ਬਲਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਤੇ ਕਿਰਪਾ ਲੱਕ ਬੰਨ ਕੇ ਕਦੇ ਡਰੇਨਾਂ ਵਿੱਚ ਕਦੇ ਨਹਿਰਾਂ ਵਿੱਚ ਆਪ ਜਾ ਵੜਦੇ ਨੇ ਕਦੇ ਬੇਈ ਦੇ ਵਿੱਚ ਕਿ ਸ਼ੁੱਧ ਵਾਤਾਵਰਨ ਲੋਕਾਂ ਨੂੰ ਮਿਲਿਆ ਉਹ ਜਿਹੜੇ ਗੰਦੇ ਪਾਣੀ ਪੀ ਪੀ ਕੇ ਮੌਤ ਦੇ ਘਾਟ ਉਤਾਰੇ ਜਾ ਰਹੇ ਨੇ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਉਹ ਕੁਝ ਇਹ ਮਹਾਂਪੁਰਖ ਕਰਦੇ ਨੇ ਬਾਬਾ ਬਲਵੀਰ ਸਿੰਘ ਜੀ ਤੇ ਬਾਬਾ ਦਇਆ ਸਿੰਘ ਜੀ ਉਹ ਰਾਜਸਥਾਨ ਤੱਕ ਪੈਦਲ ਜਾ ਕੇ ਸਾਰਾ ਕੁਝ ਵੇਖ ਕੇ ਆਏ ਨੇ ਉਹਨਾਂ ਮਹਾਂਪੁਰਖਾਂ ਵੱਲੋਂ 20 ਪਾਉਂਡ ਇਹ 2-2.5 ਹਜ਼ਾਰ ਰੁਪਇਆ ਬਣ ਜਾਣਾ ਇੰਗਲੈਂਡ ਦੇ ਨੇ 20 ਪਾਉਂਡ ਜਿਹਨਾਂ ਦੀ ਬੜੀ ਕੀਮਤ ਇੱਕ ਵਾਰੀ ਅਸੀਂ ਇੰਗਲੈਂਡ ਗਾਈਏ ਤੇ ਇੱਕ ਬਲੈਤੀਆ ਆ ਗਿਆ 10 ਪਾਉਂਡ ਅੜਾਏ ਉਹਨੇ ਇੱਦਾਂ ਘੁਮਾਉਂਦਾ ਆਵੇ ਤੇ ਆ ਕੇ ਨਾ ਰੱਖ ਕੇ 10 ਪਾਉਂਡ ਕਹਿੰਦਾ ਗਿਆਨੀ ਜੀ ਮੇਰਾ ਨਜ਼ਰ 1 ਕਰੋੜ ਕਿਆ ਲੈ ਦਿਓ ਮੈਂ ਕਿਹਾ ਕੀ ਗੱਲ ਕਹਿੰਦਾ ਮੈਂ 10 ਪਾਉਂਡ ਦਿੱਤੇ 10 ਮੈਂ ਕਿਹਾ ਗੱਲ ਸੁਣ ਕੋਈ ਨੀ ਤੇਰਾ ਹੱਕ ਬਣਦਾ ਵੀ ਤੇਰਾ ਨਾਂ ਲੈਨੇ ਆ ਉਹ ਦੂਜੀ ਵਾਰੀ ਕਿਤੇ ਆਇਆ ਮੇਰੇ ਕੋਲੋਂ ਨਾ ਫੇ ਨਾ ਲੈ ਹੋਇਆ ਤੇ ਉਹ ਤੀਜੀ ਵਾਰੀ ਆ ਗਿਆ ਨਾਲੇ ਜ਼ੋਰ ਦੀ ਪਾਉਂਡ ਸੁੱਟਿਆ ਟੇਬਲ ਤੇ ਨਾਲੇ ਕਹਿੰਦਾ ਕਿੰਨੇ ਪਾਉਂਡ ਲੈ ਕੇ ਨਾਂ ਲੈਨੇ ਹੋਣੇ ਤੁਸੀਂ ਉਹ ਮੈਂ ਕਿਹਾ ਪਹਿਲਾਂ ਹੀ ਲੈ ਦੇਣਾ ਸੀ ਤੇ ਕਾਲਾ ਕਿਉਂ ਪੈਂਦਾ ਕਹਿੰਦਾ ਮੈਨੂੰ ਨੀ ਪਤਾ ਮੇਰਾ ਹੁਣੇ ਨਾ ਆਉਣਾ ਚਾਹੀਦਾ ਪਰ ਉਹ ਵੇਖ ਲਓ ਕਿੱਡੀ ਹਸਤੀ ਨੇ ਬਾਬਾ ਜੀ ਖੁੱਲਾ ਗੱਫਾ ਵੀ ਦਿੰਦੇ ਨੇ ਤੇ ਫੇਰ ਵੀ ਇਹ ਗੱਲ ਕਹਿੰਦੇ ਨੇ ਬਸ ਸਤਿਗੁਰਾਂ ਦਾ ਜਸ ਕਰੋ ਤਗੜੇ ਹੋ ਕੇ ਗੁਰੂ ਦੀ ਸਿਫਤੋ ਸਲਾਹ ਕਰੋ ਖੈਰ ਪਿਆਰਿਓ ਸਮਾਂ ਸੀਮਤ ਹੈ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਗੰਗਾ ਜੀ ਔਰ ਰੱਬ ਦੇ ਪਿਆਰਿਆਂ ਨੂੰ ਨਹੀਂ ਡੋਲਣਾ ਚਾਹੀਦਾ ਪਰਮੇਸ਼ਰ ਦੀ ਮੌਜ ਹੈ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਦੇਰ ਹੈ ਅੰਧੇਰ ਨਹੀਂ ਗੰਗਾ ਜੀ ਪੁੱਤਰ ਦੀ ਦਾਤ ਚਾਹੀਦੀ ਹੈ ਤੇ ਫਿਰ ਕਿਸੇ ਪੂਰਨ ਬ੍ਰਹਮ ਗਿਆਨੀ ਤੋਂ ਅਰਦਾਸ ਕਰਵਾਓ ਤੇ ਮਾਤਾ ਜੀ ਕਹਿੰਦੇ ਸਤਿਗੁਰੂ ਤੁਹਾਡੇ ਤੋਂ ਵੱਡਾ ਵੀ ਕੋਈ ਬ੍ਰਹਮ ਗਿਆਨੀ ਹੈਗਾ ਸਤਿਗੁਰੂ ਕਹਿੰਦੇ ਹਾਂ ਭਗਤ ਭਗਵਾਨ ਨਾਲੋਂ ਅੱਗੇ ਨੇ ਤੇ ਗੁਰਸਿੱਖ ਗੁਰੂ ਨਾਲੋਂ ਅੱਗੇ ਨੇ ਏਡਾ ਮਾਣ ਕੋਈ ਹੋਰ ਨਹੀਂ ਦਿੰਦਾ ਆ ਦੁੱਕੀ ਤਕੀ ਲਿਚਰ ਪਿਚਰ ਲੱਲੀ ਛੱਲੀ ਕਈ ਤੁਰੇ ਫਿਰਦੇ ਆ ਜਿਹੜੇ ਅੱਜ ਗੁਰੂ ਬਣੇ ਬੈਠੇ ਕੋਈ ਸਰਸੇ ਬਣ ਕੇ ਬਹਿ ਗਿਆ ਇੱਕ ਸੜਿਆ ਜਿਹਾ ਭਈਆ ਨੂਰ ਮਹਿਲ ਬਹਿ ਗਿਆ ਕੋਈ ਕਿਤੇ ਹੋਰ ਬਹਿ ਗਿਆ ਇਹ ਨਹੀਂ ਇਸ ਤਰ੍ਹਾਂ ਕਹਿ ਸਕਦੇ ਇਹ ਤੇ ਆਪਣੇ ਆਪ ਨੂੰ ਹੀ ਵੱਡਾ ਦੱਸਦੇ ਨੇ ਉਹ ਸਾਡੇ ਹੀ ਸਤਿਗੁਰੂ ਸੀ ਜਿਹੜੇ ਨਿਮਰਤਾ ਦੇ ਸਾਗਰ ਸਨ ਸਤਿਗੁਰੂ ਕਹਿੰਦੇ ਗੁਰਸਿੱਖ ਵੱਡੇ ਨੇ ਤੇ ਬਾਬਾ ਬੁੱਢਾ ਸਾਹਿਬ ਏਡੇ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਨਿਸ਼ਕਾਮ ਸੇਵਾ ਕਰਦੇ ਨੇ, ਜਾਓ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਪੀੜ ਸਾਹਿਬ ਅਰਦਾਸ ਕਰੋ। ਮਾਤਾ ਗੰਗਾ ਜੀ ਗਏ, ਇਤਿਹਾਸ ਤੁਸਾਂ ਨੇ ਸੁਣਿਆ, ਪਹਿਲੀ ਵਾਰੀ ਗਏ ਰੱਥਾਂ ਤੇ ਚੜ ਕੇ ਗੋਲੀਆਂ ਤੋਂ ਟਹਿਲਣਾ ਤੋਂ ਸੇਵਾਦਾਰਨੀਆਂ ਤੋਂ ਪ੍ਰਸ਼ਾਦੇ ਬਣਾ ਕੇ ਲਗਾਏ, ਬਾਬਾ ਜੀ ਪ੍ਰਸੰਨ ਨਾ ਹੋਏ, ਮਾਤਾ ਜੀ ਮੁੜ ਕੇ ਆ ਗਏ। ਜਦੋਂ ਮਹਾਰਾਜ ਨੇ ਵੇਖਿਆ ਕਿ ਗੰਗਾ ਜੀ ਫਿਰ ਉਦਾਸ ਨੇ, ਸਤਿਗੁਰੂ ਪੁੱਛਣ ਲੱਗੇ ਗੰਗਾ ਜੀ ਹੁਣ ਕੀ ਹੋਇਆ? ਕਹਿੰਦੇ ਸਵਾਮੀ ਜੀ ਬਾਬਾ ਬੁੱਢਾ ਰੀਝਿਆ ਹੀ ਨਹੀਂ। ਕਹਿੰਦੇ ਕੀ ਆਖਿਆ ਉਹਨਾਂ? ਕਹਿੰਦੇ ਬਾਬਾ ਜੀ ਤੇ ਇਹ ਗੱਲ ਕਹਿੰਦੇ ਨੇ ਵੀ ਦਾਤਾਂ ਦੇਣ ਵਾਲਾ ਗੁਰੂ ਅਰਜਨ ਏ, ਮੈਂ ਤੇ ਉਹਦੇ ਦਰ ਦਾ ਘਾਹੀ ਹਾਂ ਘਾਹੀ, ਉਹ ਮੈਂ ਤੇ ਘਾਹ ਖੋਤਣ ਵਾਲਾ, ਤੁਹਾਡੇ ਡੰਗਰ ਚਾਰ ਛੱਡਦਾ ਤੇ ਟੁਕੜੇ ਖਾ ਛੱਡਦਾ, ਮੈਂ ਤੇ ਤੁਹਾਡੇ ਟੁਕੜਿਆਂ ਤੇ ਪੜਦਾ, ਤੁਸੀਂ ਮੇਰੇ ਕੋਲੋਂ ਦਾਤਾਂ ਮੰਗਦੇ ਹੋ? ਸਤਿਗੁਰੂ ਕਹਿੰਦੇ ਗੰਗਾ ਜੀ ਗਏ ਕਿਸ ਤਰ੍ਹਾਂ ਸੀ? ਕਹਿੰਦੇ ਲਓ ਸਵਾਮੀ ਜੀ ਰੱਥਾਂ ਤੇ ਚੜ ਕੇ, ਗੱਡਿਆਂ ਤੇ ਚੜ ਕੇ, ਨਾਲ ਟਹਿਲਣਾ ਲੈ ਕੇ, ਦਾਸੀਆਂ ਲੈ ਕੇ। ਸਤਿਗੁਰੂ ਕਹਿੰਦੇ ਬਸ ਆਈ ਫਰਕ, ਜਦੋਂ ਮੰਗਣ ਜਾਈਏ ਨਾ ਉਦੋਂ ਦਾਤੇ ਬਣ ਕੇ ਨੀ, ਉਦੋਂ ਭਿਖਾਰੀ ਬਣ ਕੇ ਜਾਈਦਾ। ਜਦੋਂ ਦਾਤ ਲੈਣੀ ਹੋਵੇ ਨਾ ਵੱਡੇ ਬਣ ਕੇ ਨਹੀਂ ਜਾਈਦਾ। ਮਾਤਾ ਜੀ ਚਰਨੀ ਢਹਿ ਪਏ, ਨੇਤਰਾਂ ਚੋਂ ਜਲ ਵਗਦਾ। ਕਹਿੰਦੇ ਸਵਾਮੀ ਜੀ ਹੁਣ ਕੀ ਹੋਵੇਗਾ? ਸਤਿਗੁਰੂ ਕਹਿੰਦੇ ਜੁਗਤੀ ਦੱਸਦੇ ਆ ਅਸੀਂ, ਤੁਸੀਂ ਇੱਕ ਵਾਰੀ ਫਿਰ ਜਾਵੋ, ਦਾਤ ਬਾਬੇ ਬੁੱਢੇ ਤੋਂ ਹੀ ਮਿਲਣੀ ਹੈ। ਜਦੋਂ ਇਹ ਗੱਲ ਆਖੀ ਮਾਤਾ ਜੀ ਨੇ ਚਰਨ ਫੜ ਲਏ, ਸਵਾਮੀ ਜੀ ਮੈਂ ਔਗਣ ਹਾਰੀ, ਮੈਂ ਭੁੱਲਣ ਹਾਰੀ, ਤੁਸੀਂ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਦੱਸੋ ਕਿਸ ਤਰ੍ਹਾਂ ਦਾਤ ਮਿਲੇਗੀ। ਲਓ ਜੀ ਸਤਿਗੁਰਾਂ ਨੇ ਦੱਸਿਆ, ਅੱਧੀ ਰਾਤੇ ਮਾਤਾ ਗੰਗਾ ਜੀ ਉੱਠੇ ਨੇ, ਹੱਥੀ ਪੀਸ ਕੇ ਪੀਸਣ ਬਾਣੀ ਪੜੀ ਜਾਂਦੇ ਨੇ ਤੇ ਨਾਲੇ ਬਾਬਾ ਜੀ ਲਈ ਪ੍ਰਸ਼ਾਦੇ ਤਿਆਰ ਕਰੀ ਜਾਂਦੇ ਨੇ, ਨੰਗੇ ਪੈਰੀ ਜਿਵੇਂ ਬੀੜ ਵੱਲ ਨੂੰ ਜਾ ਰਹੇ ਨੇ। ਉਸ ਵੇਲੇ ਦਾ ਸੀਨ ਤਰਸੇਮ ਸਿੰਘ ਮੋਰਾ ਵਾਲੀ ਦਾ ਜਥਾ ਹੈ।
ਨੰਗੇ ਪੈਰੀ ਤੁਰਦੇ ਮਾਤਾ ਸੀ ਬਲਬੀੜ ਦੇ ਜਿੱਥੇ ਰਹਿੰਦੇ ਬਾਬਾ ਜਿੱਥੇ ਰਹਿੰਦੇ ਬਾਬਾ ਬੁੱਢਾ ਪਰ ਉਪਕਾਰੀ ਮਿੱਠਾ ਮੇਵਾ ਜਗਦੇ ਮਿੱਠਾ ਮੇਵਾ ਜਗਦੇ ਸੰਗਤ ਹੀ ਰਹਿ ਬੱਚਿਆਂ ਦਾ ਸੱਚੀ ਅੱਖ ਹੋਰਾਂ ਵਾਲੀਆਂ ਮੰਗਦੀ ਤਾਈਆਂ ਦੁਨੀਆਂ ਸਾਰੀ
ਹੁਣ ਮਾਤਾ ਗੰਗਾ ਜੀ ਤੁਰ ਪਏ ਨੇ ਪੈਰ ਨੰਗੇ ਸਿਰ ਤੇ ਲੱਸੀ ਦੀ ਚਾਟੀ ਉੱਪਰ ਪਿਸੇ ਪ੍ਰਸ਼ਾਦੇ ਗੰਢਾ ਅਚਾਰ ਲੈ ਕੇ ਤੁਰ ਪਏ ਜਿਵੇਂ ਸ਼ਾਹ ਵੇਲਾ ਲੈ ਕੇ ਨਾ ਕੋਈ ਮਾਂ ਆਪਣੇ ਪੁੱਤਰ ਦੇ ਲਈ ਅੰਮ੍ਰਿਤ ਵੇਲੇ ਤੁਰਦੀ ਹੈ ਹੁਣ ਤੇ ਸ਼ਾਹ ਵੇਲੇ ਦਾ ਨੀ ਪਤਾ ਹੁਣ ਤੇ ਅੰਮ੍ਰਿਤ ਵੇਲਾ ਵੀ ਭੁੱਲ ਗਿਆ ਹੁਣ ਤੇ ਉੱਠਦੇ ਦਿਨ ਦੇ 9 ਵਜੇ ਦਸਮੇਸ਼ ਧਿਆ ਕੇ ਉੱਠ ਪੰਜ ਸ਼ਨਾਨਾ ਸੋਧ ਦੇ ਕਹਿੰਦੇ ਕੀ ਲੈਣਾ ਨਾ ਆ ਕੇ ਹੁਣ ਤੇ 9 ਵਜੇ ਉੱਠਦੇ ਆ ਤੇ ਕਹਿੰਦੇ ਜੀ ਅੱਜ ਤੇ ਤੜਕੇ ਹੀ ਉੱਠ ਖੜੇ ਤੜਕੇ 9 ਵਜੇ ਨੂੰ ਤੜਕਾ ਇੱਕ ਸਾਡੇ ਕੋਲ ਆ ਗਿਆ ਕਹਿੰਦਾ ਬਾਬਾ ਜੀ ਮੈਂ ਤੜਕੇ ਹੀ ਉੱਠ ਖੜਦਾ ਮੈਂ ਕਿਹਾ ਕਿੰਨੇ ਕੁ ਵਜੇ ਕਹਿੰਦਾ 9-10 ਵਜੇ ਉੱਠੇ ਹੀ ਖੜੀ ਦਾ ਮੈਂ ਕਿਹਾ 9-10 ਵਜੇ ਤੜਕਾ ਹੁੰਦਾ ਓਏ ਕਹਿੰਦਾ ਜੀ ਸਾਡਾ ਤੜਕਾ ਹੀ ਏ ਮੈਂ ਕਿਹਾ ਫਿਰ ਕਿੱਦਾਂ ਇਸ਼ਨਾਨ ਪਾਣੀ ਕਹਿੰਦਾ ਲਓ ਲਓ ਮਹਾਰਾਜ ਦੀਵਾਲੀ ਤੋਂ ਪਹਿਲਾਂ ਨਹਾ ਲਈ ਦਾ ਮੁੜ ਕੇ ਵਿਸਾਖੀ ਨੂੰ ਨਹਾਈ ਦਾ ਤੇ ਸਲੋਕ ਸੁਣਾਇਆ ਉਹਨੇ ਕਹਿੰਦਾ 5 ਇਸ਼ਨਾਨਾ ਮਹਾ ਗਿਆਨਾ ਨਿਤ ਨਹਾਉਣ ਦਲਿੱਦਰੀ ਕਹਿੰਦਾ ਜਿਹੜੇ ਰੋਜ਼ ਨਹਾਉਂਦੇ ਉਹ ਤੇ ਦਲਿੱਦਰੀ ਨੇ ਅਸੀਂ ਕੋਈ ਦਲਿੱਦਰੀ ਥੋੜੀ ਆ ਤੇ 6 ਮਹੀਨੇ ਕੋਈ ਬਿਰਲਾ ਨਹਾਵੇ ਤੇ ਸਾਲ ਪਿੱਛੋਂ ਉਦਮੀ ਮੈਂ ਕਿਹਾ ਕਾਕਾ ਜੀ ਤੁਸੀਂ ਤੇ ਉਦਮੀਆਂ ਵਿੱਚ ਹੀ ਆਉਂਦੇ ਹੋ ਸਾਲ ਬਾਅਦ ਜਿਹੜੇ ਨਹਾਉਂਦੇ ਹੋ ਕਹਿੰਦਾ ਜੀ ਸ਼ੇਰਾਂ ਦੇ ਮੂੰਹ ਕਿਨ ਧੋਤੇ ਮੈਂ ਕਿਹਾ ਬਹਿ ਜਾ ਆਰਾਮ ਨਾਲ ਪਾਣੀ ਨੂੰ ਹੱਥ ਨਹੀਂ ਲਾ ਸਕਦਾ ਤੇ ਬੱਬਰ ਸ਼ੇਰ ਬਣਿਆ ਫਿਰਦਾ ਕੁਰਬਾਨੀਆਂ ਕੀ ਕਰਨੀਆਂ ਅੰਮ੍ਰਿਤ ਵੇਲਾ ਗਿਆ ਝੂਠ ਝੂਠ ਇਹ ਸਾਡੇ ਵਿੱਚ ਘਰ ਘਰ ਦੇ ਵਿੱਚ ਵੜ ਗਈ ਤੇ ਪਿਆਰਿਓ ਮਹਾਂਪੁਰਖ ਕਹਿੰਦੇ ਹੁੰਦੇ ਆ ਜਿੱਥੇ ਉਂਚ ਬੀਬੀਆਂ ਨਹੀਂ ਰੋਂਦੀਆਂ ਨਾ ਉੱਥੇ ਉਹ ਟੈਲੀਵਿਜ਼ਨ ਚ ਰੋਈ ਜਾਂਦੀਆਂ ਉੱਥੇ ਉਹ ਰਾਟ ਪਾਈ ਜਾਂਦੀਆਂ ਉਹਨਾਂ ਵੱਲ ਵੇਖ ਕੇ ਬੀਬੀਆਂ ਵੀ ਰੋਣ ਲੱਗ ਪੈਂਦੀਆਂ ਇੱਕ ਬੀਬੀ ਰੋਈ ਜਾਵੇ ਮੈਂ ਕਿਹਾ ਕੀ ਹੋਇਆ ਕਹਿੰਦੀ ਮੈਂ ਇੱਕ ਨਾਟਕ ਦੇਖਦੀ ਹੁੰਦੀ ਸੀ ਐਕਟਰ ਨੀ ਮਰ ਗਈ ਮੈਂ ਕਿਹਾ ਪਤਾ ਨੀ ਸੱਚੀ ਮਰ ਗਈ ਉਹ ਕਹਿੰਦੀ ਨਹੀਂ ਜੀ ਨਾਟਕ ਵਿੱਚ ਹੀ ਮਰੀ ਏ ਆਹ ਤੇ ਸਾਡਾ ਹਾਲ ਹੋ ਗਿਆ ਉਹ ਜਿਹੜਾ ਨਾ ਹੀ ਟੀਵੀ ਹੋਇਆ ਉਹ ਟੀਵੀ ਦਾ ਰੋਗ ਜਿਹਨੂੰ ਲੱਗਦੇ ਉਹ ਨੀ ਬਚਦਾ ਇਹ ਤੇ ਮਹਾਰਾਜ ਕਿਰਪਾ ਕਰੇ ਬਚਾਅ ਹੋ ਜਾਂਦਾ ਇਤਿਹਾਸ ਨਾਲ ਜੁੜੋ ਆਪਣੇ ਵਿਰਸੇ ਨਾਲ ਜੁੜੋ ਇਹੋ ਜਿਹੀਆਂ ਗੱਲਾਂ ਦਾ ਤਿਆਗ ਕਰੋ ਆ ਤੱਕੋ ਜਿਹੜਾ ਮਾਂ ਗੰਗਾ ਗੁਰੂ ਅਰਜਨ ਦੇਵ ਜੀ ਦੇ ਮਹਿਲ ਨੇ ਦਾਤ ਲੈਣ ਲਈ ਨੰਗੇ ਪੈਰੀ ਤੁਰ ਪਏ ਨੰਗੇ ਪੈਰੀ ਤੇ ਉਧਰ ਬਾਬਾ ਬੁੱਢਾ ਸਾਹਿਬ ਉਹ ਅੱਡੀਆਂ ਚੁੱਕ ਚੁੱਕ ਕੇ ਵੇਂਹਦੇ ਨੇ ਤੇ ਸੇਵਾਦਾਰ ਕਹਿੰਦਾ ਬਾਬਾ ਜੀ ਕੁਝ ਛਕ ਲਓ ਬਾਬਾ ਬੁੱਢਾ ਸਾਹਿਬ ਕਹਿੰਦੇ ਨਾ ਉਹ ਪਿਆਰਿਆ ਅੱਜ ਤੇਰੇ ਹੱਥਾਂ ਦਾ ਨੀ ਅੱਜ ਮੈਂ ਆਪਣੀ ਮਾਂ ਦੇ ਹੱਥਾਂ ਦਾ ਬਣਿਆ ਲੰਗਰ ਛਕਣਾ ਮੇਰੀ ਮਾਂ ਮੇਰੇ ਲਈ ਲੈ ਕੇ ਆ ਰਹੀ ਹੈ ਮੈਂ ਆਪਣੀ ਮਾਂ ਦੇ ਹੱਥਾਂ ਦੀਆਂ ਅੱਜ ਪੱਕੀਆਂ ਛਕਣੀਆਂ ਨੇ ਕਹਿਣ ਲੱਗੇ ਬਾਬਾ ਜੀ ਕਿੱਥੋਂ ਆ ਰਹੇ ਨੇ ਉਹਨੇ ਸੋਚਿਆ ਵੀ ਬਾਬਾ ਜੀ ਤੇ ਮਾਤਾ ਜੀ ਇਹਨਾਂ ਬਾਰੇ ਕੋਈ ਕਹਿ ਰਹੇ ਨੇ ਤੇ ਇਹਨੇ ਨੂੰ ਦੂਰੋਂ ਵੇਖੇ ਮਾਤਾ ਗੰਗਾ ਜੀ ਬਾਬਾ ਜੀ ਕਹਿੰਦੇ ਪਿਆਰਿਆ ਆ ਗਈ ਮੇਰੀ ਮਾਂ ਕਹਿਣ ਲੱਗੇ ਮਾਂ ਜਲਦੀ ਕਰ ਮੇਰੇ ਕੋਲੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਉਧਰ ਮਾਤਾ ਵੀ ਕਾਲੇ ਕਦਮੀ ਤੁਰ ਪਈ ਉਧਰ ਬਾਬਾ ਜੀ ਵੀ ਕਾਲੇ ਕਦਮੀ ਤੁਰ ਪਏ ਆ ਗਿਆ ਕੋਲ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਬਾਬੇ ਬੁੱਢੇ ਨੇ ਗੁਰੂ ਸਾਹਿਬ ਦੇ ਮਹਿਲ ਜਾਣ ਕੇ ਸਿਰ ਤੋਂ ਚਾਟੀ ਉਤਾਰ ਕੇ ਸਾਰੇ ਪ੍ਰਸ਼ਾਦੇ ਹੱਥੇ ਰੱਖ ਕੇ ਗੰਢਾ ਹੱਥ ਦੇ ਵਿੱਚ ਲਿਆ ਬਾਬਾ ਬੁੱਢਾ ਸਾਹਿਬ ਇੰਨੇ ਪਿਆਰੇ ਜੋਸ਼ ਵਿੱਚ ਆਏ ਉਹਨਾਂ ਨੇ ਬੜੇ ਜ਼ੋਰ ਨਾਲ ਗੰਢੇ ਤੇ ਮੁੱਕੀ ਮਾਰੀ ਡੋਡੀ ਭੁੜ ਕੇ ਆਉਂਦੀ ਗਈ ਨਾਲੇ ਬਾਬਾ ਬੁੱਢਾ ਜੀ ਗੰਢਾ ਪਾਉਂਦੇ ਨੇ ਤੇ ਨਾਲੇ ਮਾਤਾ ਨੂੰ ਵਰ ਦਿੰਦੇ ਨੇ ਜੋ ਮਾਂ ਨੂੰ ਵਰ ਦਿੱਤਾ ਉਹਨਾਂ ਲਈ ਇਹਨਾਂ ਨੂੰ ਮੇਰੇ ਵੀਰ ਜਸਵੰਤ ਸਿੰਘ ਕਵਲ ਗੁਰਜੀਤ ਸਿੰਘ ਗੌਰੀ ਅਤੇ ਸਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਹੈ ਕਿਉਂ ਕਹਿੰਦੇ ਜੀ ਦਿੱਤਾ। ਲਓ ਪਿਆਰਿਓ ਮਾਤਾ ਜੀ ਬੈਠੇ ਨੇ ਤੇ ਬਾਬੇ ਬੁੱਢੇ ਨੇ ਗੰਢੇ ਨੂੰ ਮੁੱਕਾ ਮਾਰਿਆ ਤੇ ਜਦੋਂ ਨਾ ਡੋਡੀ ਵਿੱਚੋਂ ਨਿਕਲ ਕੇ ਭੁੜਕੀ ਤੇ ਇਤਿਹਾਸਕਾਰ ਲਿਖਦੇ ਨੇ ਆਕਾਸ਼ ਦੇ ਵਿੱਚ ਬਿਜਲੀ ਗਰਜੀ ਬਿਜਲੀ ਤੇ ਬਾਬਾ ਬੁੱਢਾ ਖੁਸ਼ੀ ਵਿੱਚ ਨੱਚਿਆ ਉੱਠ ਕੇ। ਬਾਬਾ ਜੀ ਜਦੋਂ ਇਸ ਤਰ੍ਹਾਂ ਕਰਦੇ ਵੇਖੇ ਨਾ ਤੇ ਕਹਿਣ ਲੱਗੇ ਮਾਂ ਪੁੱਤਰ ਲੈਣ ਆਈ ਏ, ਉਹ ਗੁਰੂ ਨਾਨਕ ਸਾਹਿਬ ਦੇ ਦਰ ਅਰਦਾਸ ਸੁਣੀ ਗਈ ਏ, ਤੇਰੇ ਘਰ ਇਹੋ ਜਿਹਾ ਮਹਾਬਲੀ ਪੁੱਤਰ ਪੈਦਾ ਹੋਵੇਗਾ ਉਹ ਜਿੱਦਾਂ ਮੈਂ ਗੰਢਾ ਭੰਨਿਆ ਏਦਾਂ ਜਾਲਮਾਂ ਦੇ ਸਿਰ ਭੰਨਿਆ ਕਰੇਗਾ, ਉਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੇਗਾ, ਉਹ ਸੀਸ ਤੇ ਦਸਤਾਰ ਸਜਾ ਕੇ ਉੱਤੇ ਕਲਗੀ ਲਾਵੇਗਾ, ਉਹ ਕਲਗੀਆਂ ਵਾਲਾ ਹੋਵੇਗਾ, ਉਹ ਬਾਜਾਂ ਵਾਲਾ ਹੋਵੇਗਾ, ਉਹ ਫੌਜਾਂ ਵਾਲਾ ਹੋਵੇਗਾ। ਉਹਦੇ ਤਖਤ ਦੇ ਉੱਤੇ ਆ ਜਿੰਨੇ ਦੁਨਿਆਵੀ ਤਖਤ ਨੇ ਨਾ ਆ ਕੇ ਝੁਕਿਆ ਕਰਨਗੇ, ਮਾਂ ਗੁਰੂ ਤੇਰੇ ਤੇ ਖੁਸ਼ ਹੋ ਗਿਆ, ਇਹ ਮੈਂ ਨੀ ਕੁਝ ਦਿੱਤਾ, ਇਹ ਅਰਦਾਸ ਹੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਸਾਰੀਆਂ ਦਾਤਾਂ ਦਿੱਤੀਆਂ ਨੇ, ਇਹ ਉਹਨਾਂ ਦੀ ਕਿਰਪਾ ਹੈ। ਮਾਤਾ ਜੀ ਖੁਸ਼ੀ ਖੁਸ਼ੀ ਵਾਪਸ ਆਏ, ਸਤਿਗੁਰੂ ਜੀ ਨੇ ਦੱਸਿਆ ਤੇ ਉਧਰ ਪਿਰਥੀਆਂ ਨੂੰ ਖਬਰਾਂ ਹੋ ਗਈਆਂ, ਉਹਦੀ ਘਰਵਾੜੀ ਕਰਮੋ ਕਹਿੰਦੀ ਕਹਿੰਦੀ ਜੇ ਚੰਗਾ ਹੁੰਦਾ ਆਪਣੇ ਪਿਓ ਦੀ ਸੇਵਾ ਕਰਦਾ ਤੇ ਗੱਦੀ ਦਾ ਵਾਰਸ ਤੈਂ ਬਣਨਾ ਸੀ, ਅੱਜ ਅਸੀਂ ਉਹਨਾਂ ਦੇ ਹੱਥਾਂ ਵੱਲ ਨਾ ਵੇਖਦੇ, ਤੂੰ ਤਾਂ ਕਹਿੰਦਾ ਸੀ ਉਹਨਾਂ ਨੇ ਔਂਤਰੇ ਚਲੇ ਜਾਣਾ, ਉਹਨਾਂ ਨੂੰ ਤੇ ਬਾਬੇ ਬੁੱਢੇ ਨੇ ਬਚਨ ਦੇ ਦਿੱਤਾ ਉਹਨਾਂ ਦੇ ਘਰ ਪੁੱਤਰ ਪੈਦਾ ਹੋਵੇਗਾ। ਕਹਿੰਦਾ ਕਿਹਾ ਹੀ ਆ ਹੋ ਤੇ ਨਹੀਂ ਗਿਆ, ਜੇ ਗੱਲ ਸਿਰੇ ਚੜ੍ਹਨ ਤੋਂ ਉੱਤੇ ਫੇਰ ਹੀ ਆ ਨਾ, ਫੇਰ ਕੇ ਆਪਣੇ ਦਾੜੇ ਤੇ ਹੱਥ। ਕਹਿੰਦਾ ਮੈਂ ਇਹ ਗੱਲ ਸਿਰੇ ਨਹੀਂ ਚੜ੍ਹਨ ਦੇਣੀ। ਇਹ ਗਿਆ ਸੁਲਹੀ ਖਾਨ, ਜਿਹਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਵੀ ਕੀਤਾ, ਉਹਦੇ ਕੋਲ ਗਿਆ, ਉਹਨੂੰ ਜਾ ਕੇ ਮਹਾਰਾਜ ਦੇ ਉੱਤੇ ਚੜ੍ਹਾ ਕੇ ਲੈ ਆਇਆ। ਹੇਰਾ ਪਿੰਡ ਓਏ ਉਹ ਇੱਕੋ ਹੀ ਏ, ਡਿੱਠੇ ਸਭੇ ਥਾਵ, ਨਹੀਂ ਤੁੱਤ ਜਿਹਾ ਉਦਾਂ ਦਾ ਨਹੀਂ ਬਣਨਾ ਤੇ ਨਾ ਕੋਈ ਬਣਾਉਣ ਦੀ ਕੋਸ਼ਿਸ਼ ਹੀ ਕਰੇ, ਉਹ ਉਹੀ ਏ ਤੇ ਉਹੀ ਰਹੇਗਾ। ਪਿਆਰਿਓ ਤੇ ਹੁਣ ਹੇਰੀ ਇੱਕ ਇਹਨੇ ਵੀ ਆ ਜਿਹੜਾ ਪਿਰਥੀਆ ਸੀ ਇਹਨੇ ਵੀ ਬਣਾਉਣਾ ਚਾਹਿਆ, ਆਵੇ ਵਿੱਚ ਇੱਟਾਂ ਤੇ ਸੁਲਹੀ ਖਾਨ ਨੂੰ ਕਹਿੰਦਾ ਆ ਜਾ ਬਖਾ ਕੇ ਲਿਆਵਾ। ਇਹ ਉੱਪਰ ਚੜ ਗਿਆ, ਘੋੜਾ ਤੜਪਕ ਗਿਆ, ਆਵੇ ਦੇ ਵਿੱਚ ਬਰ ਗਿਆ, ਉਹ ਸੜਦੀ ਹੋਈ ਅੱਗ ਦੇ ਵਿੱਚ ਸੜ ਕੇ ਮਰ ਗਿਆ। ਮਰਦ ਕਹਿੰਦੇ ਸੁਲਹੀ ਮੂਆ ਹੋਏ ਨਾਪਾਕ, ਮੁਸਲਮਾਨ ਕਹਿੰਦੇ ਨੇ ਵੀ ਜਿਹੜਾ ਅੱਗ ਦੇ ਵਿੱਚ ਸੜ ਕੇ ਮਰ ਜਾਏ ਨਾਪਾਕ ਹੋ ਜਾਂਦਾ, ਉਹ ਨਾਪਾਕ ਹੋ ਕੇ ਮਰ ਗਿਆ। ਫਿਰ ਸੁਲ ਵੀ ਆਇਆ, ਉਹ ਵੀ ਮਰ ਗਿਆ, ਘੋੜਾ ਉਹਦਾ ਵੀ ਡਰ ਗਿਆ, ਮਹਾਰਾਜ ਤਾਈਂ ਕੋਈ ਪਹੁੰਚ ਹੀ ਨਾ ਸਕਿਆ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲੈ ਕੇ ਗੁਰੂ ਕੇ ਮਹਿਲਾਂ ਨੂੰ ਪਹੁੰਚੇ ਬਡਾਲੀ ਚੌਧਰੀ ਹੇਮੇ ਦੇ ਗ੍ਰਹਿ ਵਿਖੇ, ਉੱਥੇ ਜੁੜੇ ਬੈਠੇ ਨੇ। ਸਮਾਂ ਗੁਜ਼ਰਦਾ ਜਾਂਦਾ, ਲੈ ਪਿਆਰਿਓ ਮੈਂ ਗੱਲ ਲੰਬੀ ਨਾ ਕਰਾਂ। ਬਾਬੇ ਬੁੱਢੇ ਨੇ ਦਿੱਤਾ ਬਾਰਕੀ, ਕਹਿੰਦਾ ਮਾਂ, ਕਹਿੰਦੇ ਜੀ ਬਾਡੇ ਬਾਬੇ ਬੁੱਢੇ ਨੇ ਗੰਢੇ ਨੂੰ ਮਾਰ ਮੁੱਕੀ, ਕਿਹਾ ਜੱਗ ਵਿੱਚ ਪੈਦਾ ਜਵਾਨ ਹੁਸਹੋ ਸੀ ਪਿਤਾ, ਹੌਸਲੇ ਵਿੱਚ ਜ਼ਮੀਨ ਜੇ ਕਰ ਪੁੱਤਰ, ਹੌਸਲੇ ਵਿੱਚ ਅਸਮਾਨ ਹੋ ਸੀ, ਮੀਰੀ ਪੀਰੀ ਨਵਾਜ ਕੇ ਜਾਗੀ ਉੱਤੇ ਤੇਗਾ ਦੋ ਮਿਆਨ ਵਿੱਚ ਪਾਏਗਾ, ਉਹ ਦੁਨੀਆ ਵੇਖੇਗੀ ਸ਼ੇਰ ਤੇ ਬੱਕਰੀ ਨੂੰ ਇੱਕੋ ਘਾਟ ਤੋਂ ਪਾਣੀ ਪਿਆਏਗਾ। ਇਹੋ ਜਿਹਾ ਮਹਾਬਲੀ ਸਤਿਗੁਰੂ ਆਵੇਗਾ। ਅੰਤ ਪਿਆਰਿਓ ਦੁਖੀਆਂ ਦੇ ਹੋਕੇ ਮਸੂਮਾਂ ਦੇ ਹੰਝੂ ਜਤੀਮਾਂ ਦੇ ਹਾੜੇ ਦੁੱਖ ਦੇ ਦਿਲਾਂ ਦਾ ਦਰਦ ਉਹ ਪਰਮੇਸ਼ਰ ਤੋਂ ਬਰਦਾਸ਼ਤ ਨਾ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਈ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਜਿਨ੍ਹਾਂ ਨੇ ਬਣਨਾ ਉਹ 21 ਹਾੜ ਸਮਤ 1652 ਨੂੰ ਜਿਵੇਂ ਆਪ ਡਾਲੀ ਦੀ ਧਰਤੀ ਦੇ ਉੱਤੇ ਜਲਵਾ ਕਰੋ। ਮਾਤਾ ਗੰਗਾ ਦਾ ਬੇੜਾ ਵਧਾਈਆਂ ਦੇ ਨਾਲ ਹੈ। ਪ੍ਰਕਾਸ਼ ਨਾ ਹੁੰਦਾ ਕੌਣ ਜਾਣਦਾ ਹੋਏ। ਉਹ ਕਹਿੰਦਾ ਪਤਾ ਕਿਹਨੇ ਵਡਾਲੀ ਪਿੰਡ ਦੀਆਂ ਧਰਤੀਆਂ ਪੰਡ ਮੋਤੀ, ਪਤਾ ਕਿਉਂ? ਕਿਉਂਕਿ ਤੇਰੇ ਮੋਤੀਆਂ ਵਾਲੀ ਸਰਕਾਰ ਆਈ। ਫੁੱਲ ਫੁੱਲ ਤੂੰ ਫੁੱਲਾਂ ਦੇ ਬਾਗ ਅੜੀਏ, ਤੇਰੇ ਫੁੱਲਾਂ ਤੇ ਅੱਜ ਬਹਾਰ ਆਈ। ਜਿਹੜੀ ਬਣੇਗੀ ਢਾਲ ਨਿਮਾਣਿਆਂ ਦੀ ਉਹ ਹੈ ਅਰਸ਼ ਤੋਂ ਅੱਜ ਤਲਵਾਰ ਆਈ। ਜਿਹਨੇ ਨਿਮਾਣਿਆਂ ਦੀ ਢਾਲ ਬਣਨਾ ਨਾ, ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਵਿੱਚ। ਇਹ ਤਲਵਾਰ ਦੀ ਨੋਕ ਤੇ ਹਾੜ ਲਏਗਾ, ਉਹ ਇਹਨੇ ਦੁਖੀਆਂ ਦੇ ਦਿਲ ਆਬਾਦ ਕਰਨੇ ਨਹੀਂ ਝੁੱਕੇ, ਆਪਣੇ ਆਪ ਉਜਾੜ ਲਏਗਾ। ਰਾਖਾ ਬਣੂ ਗਰੀਬਾਂ ਦੇ ਢਾਰਿਆਂ ਦਾ, ਲੰਕਾ ਸੋਨੇ ਦੀ ਆਪਣੀ ਸਾੜ ਲਏਗਾ। ਮਹੀ ਬਾਲ ਨੀ ਪੱਟ ਤੇ ਸਬਰ ਕਰ ਲੂ, ਇਹ ਤੇ ਕੌਮ ਲਈ ਕਾਰਜਾ ਪਾੜ ਲਏਗਾ। ਏਡਾ ਮਹਾਂਬਲੀ ਸਤਿਗੁਰੂ ਆਇਆ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਦਾਸ ਜਥੇ ਵੱਲੋਂ, ਸ਼੍ਰੀਮਾਨ ਬਾਬਾ ਦਇਆ ਸਿੰਘ ਸਾਹਿਬ ਜੀ ਵੱਲੋਂ, ਬਾਬਾ ਲੀਡਰ ਸਿੰਘ ਸਾਹਿਬ ਜੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੈ। ਇਹੋ ਜਿਹੇ ਸਤਿਗੁਰੂ ਜਿਨ੍ਹਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਸ਼ਹੀਦ ਬਾਬਾ ਸ਼ਹੀਦ ਜੀ ਢਾਬਸਰ ਵਾਲੇ, ਜਿਨ੍ਹਾਂ ਤੇ ਗੁਰੂ ਦੀ ਬੜੀ ਕਿਰਪਾ ਰੰਗੀ ਹੋਈ ਰੂਹ ਏ, ਉਹਨਾਂ ਦੇ ਦਲ ਪੰਥ ਦੇ ਸਿੰਘ ਇੱਥੇ ਆਏ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਬੜਾ ਸੰਘਰਸ਼ਮਈ ਏ। ਵੇਖੋ ਬਚਪਨ ਦੇ ਅੰਦਰ ਨੇ ਦਾਈ ਫੱਤੋ ਜਿਹੜੀ ਮਰਜ਼ ਨੂੰ ਖਡਾਉਣ ਆਉਂਦੀ ਨਾ, ਸੰਗਤਾਂ ਤੇ ਖੁਸ਼ੀਆਂ ਮਨਾਉਣੀਆਂ, ਸੰਗਤਾਂ ਤੇ ਅਰਦਾਸਾਂ ਕਰਦੀਆਂ ਕਿ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਹੋਵੇ। ਪਿਰਥੀਆ ਸੜ ਪੁੱਜ ਕੇ ਸਵਾਹ ਹੋ ਗਿਆ। ਫੱਤੋ ਨੂੰ ਕਹਿੰਦਾ ਜ਼ਹਿਰ ਲਾ ਕੇ ਚਲੀ ਜਾ, ਤੇ ਹਰਗੋਬਿੰਦ ਨੂੰ ਜ਼ਹਿਰ ਦੇ ਦੇ, ਉਹਨੂੰ ਖਤਮ ਕਰ ਦੇ, ਮੈਂ ਤੈਨੂੰ ਬੜੀ ਮਾਇਆ ਦਿਆਂਗੀ। ਮਾਇਆ ਦੇ ਲਾਲਚ ਵਿੱਚ ਆ ਗਈ ਦਾਈ ਫੱਤੋ, ਜ਼ਹਿਰ ਲਾ ਕੇ ਗਈ। ਮਹਾਰਾਜ ਨੂੰ ਯਤਨ ਕੀਤਾ, کہ دودھ پیا دے پر مرد نے چیکنا شروع کر دتا تے انہیں ماتا گنگا جی آ گئے تے جدوں آ کے لال نو گود وچ لیا تے او جڑی دائی پھتو سی شریر نو زہر لگی سی پان نہ برداشت کر سکی اتھے مر چلی مردی مردی یہ گل دس گئی اے جو کچھ کروانا چاہتا سی پرتھیا تو ساندا جیٹھ ہی کروانا چاہتا سی اے او دے کام نے پھر یہ گل سرے نہ چڑی ایک نندو نندو مہاراج دا بچپن دا یار سی اونوں لڈو دتا زہر والا تے نال ایک دوجا لڈو دتا پی زہر والا مرد نوں دے دی دوجا آپ کھا لی تاکہ شک نہ پوے پر الٹا ہو گیا او نندو زہر والا کھا گیا سچے پاتشاہ نو دوسرا لڈو دیتا انہیں وہ چھک لیا اور نندو مر گیا اودے چاچے نے دسیا پی سارا کچھ پرتھیا میرے کولوں کروا رہا سی ایتھے ہی بس نہیں ایک دن ایک سپ چھڈیا کہ زہریلا سپے مارے تے ڈنگ مارے ستگرو ختم کر دے اور دھن گرو ہر گوبند صاحب سچے پاتشاہ جنہاں دا بچپن دے اندر ہی بڑا بھرما شریر سی لمیاں واہواں گول دوڑے دوڑے نیتراں وچ خماری جدو سپ کول آیا نا مرد نے دھون تو پھڑ لیا دھون تو جدو دھون پھڑ کے اودی گچی کٹی نا سپ دی تے سپ تے اوتھے بڑ جائے کھاوے مرد نے تھلے دھرتی تے رگڑ رگڑ کے سپ مارتا بچپن دے اندر اے وی بھوگ پی گیا او دس دس پیرے نے پی سارا کچھ پرتھیا کرواؤندا سی پر دھن گرو ارجن صاحب ایک واری بھی منتا نہیں اونوں کیا آکے آکھیا پتا کی شکرانہ کیتا پرمیشر دا ودی بیل بہ پیڑی چالی دھرم کلا ہر بند بحالی ستگر سچے دیا بھیج چیر جیون اپجیا سنجوگ ادرے ماہے آئی کیا نواس ماتا کے من بہت بگاس جمیا پوت بھگت گو بند کا پرگتیا سب میں لکھیا تر کا اے شکرانہ کیتا بانی پڑھ کے او منگل میں شبد اج پڑھا جاندے نے جتھے بڑے آئے نے سو میں اور نہیں سما لینا چاہوں دا سو اگلا پروگرام گیانی اجیت سنگھ جی دردی صاحب بہت ہی ستکاریوگ بزرگ سیکٹری صاحب انہاں کولوں سنو پیارے ہوئے تے جتھا بابا دیا سنگھ صاحب جی دا اپنا جتھا ہے جتھے بھی حکم کردے نے اوتھے پہنچی دا تے جے اج بخششاں نے اے بھی انہاں سادھواں دی کرپا ہے بابا بلویر سنگھ جی بیٹھے نے بابا لیڈر سنگھ جی بیٹھے نے اے سادھو جو کچھ کرما وچ نہیں بھی لکھیا ہوندا نا کئیاں دے کرما وچ کچھ نام بھی لکھیا ہوئے او بھی لے کے دے دیندے نے انہاں وچ ایڈی وڈی طاقت ہے گرو کیاں لاڈلیاں فوجاں نے نہنگ سنگھ انہاں دا وی دھنواد آون والے ساری جتھیاں نوں جیو آیا گیانی جسوندر سنگھ جی شانت پنتھ پرسدھ کویشری جتھا وہ بھی پہنچ چکے نے انہاں دا وی دھنواد اگلا پروگرام گرمکھ پیاریاں تو سنو سارے بیراں بزرگاں دا ماتاواں بہناں دا دھنواد ایک واری پھر گرو ہر گوبند صاحب جی دے پرکاش دیاں لکھ لکھ بدائیاں آؤ ایک چڑھدی کلا دا جکارا گجا کے آپاں سماپتی کریے جی خوشیاں دا جکارا بلاوے نہال ہو جاوے گرو ہر گوبند صاحب دے چرناں نوں پاوے سات سری اکال پہنچا پہنچا ماریا سچیا ستگرا رکھ لے برد بارے دی لاج پہنچا دے مال کو ہربت سنگھ صاحب جی خالصہ میں کیا جی واہگرو جی کا خالصہ واہگرو جی کی فتح
ਸ਼ਸਤਰਧਾਰੀ ਜੋਧੇ ਸ਼ਸਤਰਧਾਰੀ ਜੋਧੇ ਸੂਰਬੀਰ ਬਲਿਦਾਰੀ
ਸੇਵਤ ਚਾਰ ਪਦਾਰਥ ਪਈਐ ਨਾਮ ਲੀਏ ਜਮ ਤਰਾਸ ਮਿਟੈ ਕਲ ਕਾਲ ਨਸੈ ਹਰ ਸਰਨ ਸਧਈਐ ਲੋਕ ਪਰਲੋਕ ਸਭੀ ਸੁਧਰੈ ਹਰ ਭਗਤ ਪ੍ਰਾਪਤ ਹੋਏ ਤੇ ਅਈਐ ਦਾਸ ਗੋਬਿੰਦ ਸਿੰਘ ਫਤਿਹ ਸਤਿਗੁਰੂ ਕੀ ਐਸੋ ਪ੍ਰਭ ਛੋੜ ਅਵਰ ਕੱਤ ਜਈਐ ਗੁਰੂਆਂ ਦੇ ਗੁਰੂ ਪੀਰਾਂ ਨੇ ਪੀਰ ਤਖਤ ਬਿਰਾਜਮਾਨ ਬਾਰੀ ਪਰ ਹੱਕ ਮਨ ਚੰਦੀਆਂ ਦੌਲਤਾਂ ਬਰਕਤਾਂ ਦੇ ਦੇਣ ਵਾਲੇ ਗੁਰੂਆਂ ਦੇ ਗੁਰੂ ਪੀਰਾਂ ਨੇ ਪੀਰ ਸਰਕਾਰੇ ਕੁੱਲ ਆਲਮ ਕੋਈ ਪੁੰਨ ਕਰੇ ਕੋਈ ਦਾਨ ਕਰੇ ਅਟਲ ਸੱਚਾਈ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ دنیا دی کوئی طاقت ہو ہی نہیں سکتی. پن دان جپ تپ جیتے سب اوپر نام سارے تو اوپر سرشتی دے مالک مر چندیاں دولتاں برکتاں دے دین والے ستگراں دی پویتر حضوری اندر جڑ بیٹھی سنگت جی. تن گرو ہر گوبند صاحب سچے پاتشاہ بندی چھوڑ باجاں والے تختاں والے تاجاں والے اویا پیراں وچ رلدی ہوئی ٹاڈی کلاں نوں عرشاں چ پہنچاؤن والے تن گرو ہر گوبند صاحب مہاراج انہاں دی آمد دے اُتے سمجھے ہی شہر نواسی فگواڑا نواسی جڑے بیٹھے ہو. آؤ جی جتنی سنگت جڑ بیٹھی ہے بلند آواز دے وچ صاحباں نوں آپاں فتح بلائیے نہ سمجھیو. اے فتح ٹاڈی سنگاں نوں بلاؤن لگے ہاں جب فتح بلاؤن لگے ہاں گرسکھاں نوں دھن گرو ہرگوبند صاحب مہاراج حاضر ناظر بیٹھے نے. دھن گرو گرنتھ صاحب جی مہاراج جتھے دسے گروہاں دے دیدار ہوندے نے ترکی بانی دے گرو گرنتھی اندر دساں گروہاں دی بول دی آتما ہے. وہ جے کوئی اندرلی اکھ دے نال تکے دسدا اے انہاں دے وچوں پرماتما اے. ایتھے تے آپ رب بیٹھا آو کرو دیدارے بلند آواز دے وچ سارے آکھو جی گج کے واہ گرو جی کا خالصہ واہ گرو جی کی فتح. تن گرو ارجن صاحب سچے پاتشاہ رج دیاں دیگاں وچ نہا کے تتیاں تویاں دے اتے چونکڑے لا کے بہ گئے. پیارے صاحباں نوں بیٹھے ویکھیا اس ویلے دے منے پر منے پیران نے جنہاں وچ اک مہان ربی رنگڑ دے وچ رنگیا ہویا سائیں میاں میر جیہدا نام دنیا جان دیئے سارا کچھ تتا لو بھی تتی ریت بھی تتی چندو بھی تتا جہانگیر بھی تتا دھرتی بھی تتی اسمان بھی تتا. جے کوئی ٹھنڈا سی تے دھن گرو ارجن دیو سچا پاتشاہ او ایتھوں تک سائیں میاں میر تتا ہو گیا. تتا ہو گیا دا پتا کی کہیں دا موقع دیئے حکومت کی سمجھ دیئے اس ماں پرکھ نوں اے تے رب دی موج وچ بیٹھا ایک باری اکھ چمک دے اے ترتی تے آکاش دی تاڑی بجا دے آ اونچیاں اٹاریاں اے مٹی دے وچ مڑا دے دے وچ ایڈی طاقت تے اونے کہندے بھی جہانگیر نوں بھی سنیہا بھیجیا سی جدوں پتہ لگا نا اونے کیا کی او کہندا اے اس سنت دے نال نہ لبی ٹکر اے فوجاں ہوندیاں ہووے گی ہار تیری اے دے صبر دی اگ جے پڑ کٹھیا پنگر جاؤ گی خونی تلوار تیری
تر لے تبی نو لال تو لکھ باریا جور لال وے زبر دی مار تیری گرو سکھ تے سکھ جد گرو بنیا کمب اٹھے گی کل سرکار تیری ٹنگی ہوئی جدوں کھڑکائے کھنڈے اوے کمبو قبر وچ جان منہ مار تیری او کمبو قبر وچ جان منہ مار تیری
اوے گل ٹھیک نکلی گرو ارجن کے افسانوں نے ثابت کر دیا آخر شہیدی نام کس کا ہے شہادت کس کو کہتے ہیں. گرو ارجن صاحب نے بھی آخیا سی کہندے جہانگیر بڑا تتا بڑا پڑک پڑکے پینا ہوئے یہ غلط ہے منی میری صدا کو دبانا تو ممکن ہے مگر حیات کی للکار کون روکے گا. کہندے ماندا میرے خیالوں تو روک سکتا میری صدا کو دبانا تو ممکن ہے مگر حیات کی للکار کون روکے گا. فصیلے آتش با آہن بہت بلند سہی کہندے نے فصیل فصیل کہندے نے کندھ نو آتش کہندے نے اگ نو آہن کہندے نے لوہے نو کہندا مینوں پتہ تیریاں لوہے دیاں کندھاں بڑیاں مضبوط نے فصیلے آتش با آہن بہت بلند سہی مگر بدلتے وقت کی رفتار کون روکے گا میرے خیالوں کی پرواز کو روکنے والے ہر گوبند کی تلوار کون روکے گا کون روکو گرو ہر گوبند صاحب کی تلوار نو اور سچی گل یہ ہوئی جدو ستگرو تتیاں تویاں تے بہ کے رجدیاں دیگاں دے وچ اپڑ کے ہو گئے شہید تن گرو ہر گوبند صاحب مہاراج 11 سال دی عمر وچ پہن کے دو تلواراں سیس تے سجا کے دستار اتے لا کے کر گئی بھائی موڈے پا کے تیراں والا پتھا سامنے بٹھا کے سوربیر یودیاں دا جتھا جدو بیٹھے تختے ہوتے بھائی صاحب بھائی گرداس جی نے لکھیا کہیں دے پنج پیالے پنج پیر شٹھم پیر بیٹھا گر بھائی ارجن قائم پلٹ کے مورت ہر گوبند سواری چلی پیڑی سوڈیاں روپ دکھاون بارو باری دل پنجن گر سورما بڈ یودا باو پاری اپکاری جوگ جوگ ستگر ترے اوتاری بھائی جدو بیٹھے ستگرو تختے انہوں نے کار کڑا کڑ کڑ کر دیا ماریاں دوسیاں دے اوتے نگاریاں اوتے چوٹا ایک باری پنجاب دی زمین گونج اٹھی کر کے تختے گرو ہر گوبند صاحب نے ایک اعلان ایوں کیتا جی
Yeah!
ਬੱਬਰ ਸ਼ੇਰ ਦੀ ਤਰ੍ਹਾਂ ਗਰਜੇ ਨੇ ਗੱਜ ਕੇ ਕਹਿੰਦੇ ਸਿੱਖੋ ਓਏ ਤੱਤੀਆਂ ਤਵੀਆਂ ਤੇ ਬਹਿ ਕੇ ਵੇਖ ਲਿਆ ਰਿੱਜ ਦੀਆਂ ਦੇਗਾਂ ਦੇ ਵਿੱਚ ਨਹਾ ਕੇ ਵੇਖ ਲਿਆ ਜੇ ਸਾਨੂੰ ਮਾਲਾ ਫੇਰਦਿਆਂ ਵੀ ਨਾ ਟੱਕੇ ਨੀ ਬਹਿਣ ਦੇਣਾ ਫਿਰ ਹੁਣ ਖੰਡੇ ਖੜਕਾਉਣੇ ਪੈਣਗੇ ਜਿਹੜਾ ਚਾਹੁੰਦਾ ਨਾ ਸਾਡੀ ਖੁਸ਼ੀ ਲਿਆਓ ਭੇਟਾ ਦੇ ਵਿੱਚ ਹਥਿਆਰ ਲੈ ਕੇ ਆਓ ਜਿਹਨੇ ਸਾਡੀ ਖੁਸ਼ੀ ਲੈਣੀ ਕੜਾ ਪ੍ਰਸ਼ਾਦ ਵੀ ਚੜਾਓ ਪਰ ਸਾਨੂੰ ਲੋੜ ਆ ਵਧੀਆ ਵਧੀਆ ਘੋੜਿਆਂ ਦੀ ਘੋੜੇ ਵੀ ਇਹੋ ਜਿਹੇ ਜਿਹੜੇ ਅਖਬਾਰਾਂ ਨੂੰ ਲੈ ਕੇ ਹਵਾ ਹੋ ਜਾਣ ਉਹ ਮੈਨੂੰ ਲੋੜ ਪੈ ਗਈ ਆ ਇਹੋ ਜਿਹੇ ਜਵਾਨਾਂ ਦੀ ਇਹੋ ਜਿਹੇ ਮਰਦਾਂ ਦੀ ਜਿਹੜੇ ਸਿਰ ਤਲੀ ਤੇ ਧਰ ਕੇ ਆਪਣੇ ਪਿਆਰੇ ਨੂੰ ਮਨਾ ਲੈਣ ਹੁਣ ਲੋੜ ਹੈ ਗੁਰੂ ਦੇ ਆਸ਼ਿਆਂ ਅਨੁਸਾਰ ਸਿਰਾਂ ਨੂੰ ਵਾਰਨੇ ਦੀ ਕਿਉਂਕਿ ਹੁਣ ਤੇ ਸਮਾਂ ਆ ਗਿਆ ਸਿਰ ਤੇ ਖੰਡਿਆਂ ਨੂੰ ਖੜਕਾਉਣੇ ਦਾ ਹੁਣ ਖੰਡੇ ਖੜਕਣਗੇ ਹੁਣ ਜੋਧੇ ਗੱਜਣਗੇ ਤੇ ਬੈਰੀ ਮੈਦਾਨ ਛੱਡ ਕੇ ਭੱਜਣਗੇ ਸਤਿਗੁਰਾਂ ਨੇ ਕੀਤੀ ਜਦੋਂ ਜਸ਼ੀਲੀ ਤਕਰੀਰ ਬਈ ਕੋਈ ਘੋੜੇ ਲੈ ਕੇ ਆਉਣਾ ਸ਼ੁਰੂ ਹੋ ਗਿਆ ਕੋਈ ਹਥਿਆਰ ਲੈ ਕੇ ਤੁਰਿਆ ਆਉਂਦਾ ਤੇ ਕਈ ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਲਈ ਆ ਗਏ ਹੱਥ ਜੋੜ ਕੇ ਆਉਂਦੇ ਨੇ ਸੱਚੇ ਪਾਤਸ਼ਾਹ ਸਾਡੇ ਕੋਲ ਮਾਇਆ ਤੇ ਹੈ ਨੀ ਮਹਾਰਾਜ ਜਿਹੜੀ ਅਰਦਾਸ ਕਰਵਾ ਦਈਏ ਇਹ ਸਰੀਰ ਤੁਹਾਡਾ ਜਿੱਥੇ ਮਰਜ਼ੀ ਵਰਤ ਲਓ ਮਹਾਰਾਜ ਕੁਝ ਨੀ ਚਾਹੀਦਾ ਛਿਆਂ ਮਹੀਨਿਆਂ ਬਾਅਦ ਇੱਕ ਚੋਲਾ ਦੇ ਦਿਆ ਕਰਿਓ ਹੋਰ ਨੀ ਕੁਝ ਚਾਹੀਦਾ ਬਸ ਇੱਕ ਚੋਲਾ ਲੰਗਰ ਤੁਹਾਡੇ ਛਕ ਲੈਣਾ ਮਾਇਆ ਦੀ ਤੇ ਲੋੜ ਹੀ ਕੋਈ ਨੀ ਬਈ ਬਨ ਬਨ ਕੇ ਮਰਦਾਂ ਦੇ ਟੋਲੇ ਜਦੋਂ ਆ ਗਏ ਸਤਿਗੁਰਾਂ ਦੇ ਕੋਲ ਡਾਰਾਂ ਫਿਰ ਸੱਚੇ ਪਾਤਸ਼ਾਹ ਨੇ ਸਰਗਰਮੀਆਂ ਹੋਰ ਤੇਜ਼ ਕੀਤੀਆਂ ਜ਼ਿਕਰ ਹੋ ਰਿਹਾ ਸੀ ਬਈ ਢਾਡੀ ਜਥੇ ਨੂੰ ਲਿਆਂਦਾ ਸਿੱਖ ਸਟੇਜਾਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਢਾਡੀ ਕਲਾ ਸੀ ਪਰ ਸਿੱਖ ਸਟੇਜਾਂ ਉੱਤੇ ਮਰਦਾਂ ਦੀਆਂ ਵਾਰਾਂ ਗਾਉਣ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਥਾ ਸੱਦਿਆ ਪਹਿਲੇ ਢਾਡੀ ਹੋਏ ਨੇ ਨੱਥ ਮੱਲ ਤੇ ਅਬਦੁੱਲਾ ਜੀ ਜਿਨ੍ਹਾਂ ਦਾ ਨਗਰ ਸੀ ਸੁਰ ਸਿੰਘ ਇਹਨਾਂ ਨੂੰ ਲੈ ਕੇ ਆਏ ਬਾਬਾ ਬਿਧੀ ਚੰਦ ਹਾਥੀ ਤੇ ਚੜਾ ਕੇ ਇਹ ਪਹਿਲਾਂ ਡਰਦੇ ਚੜ ਨਹੀਂ ਨਾ ਹਾਥੀ ਤੇ ਬਾਬਾ ਜੀ ਕਹਿੰਦੇ ਚੜੋ ਹਾਥੀ ਤੇ ਕਹਿੰਦੇ ਮਹਾਰਾਜ ਸਾਨੂੰ ਤੇ ਕੋਈ ਗੱਡੇ ਤੇ ਨਾ ਬੈਠਣ ਤੇ ਤੁਸੀਂ ਹਾਥੀ ਤੇ ਚੜਾਈ ਜਾਂਦੇ ਹੋ ਬਾਬਾ ਜੀ ਕਹਿੰਦੇ ਤੁਹਾਡੇ ਲਈ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਜਦੋਂ ਆ ਗਏ ਨਾ ਇਹ ਡਰਦੇ ਡਰਦੇ ਸਾਜ਼ ਸੁਰ ਕਰਨ ਮਹਾਰਾਜ ਕਹਿੰਦੇ ਡਰਦੇ ਕਿਉਂ ਚੰਗੀ ਤਰ੍ਹਾਂ ਸੁਰ ਕਰੋ ਜਿੱਥੇ ਸਤਿਗੁਰੂ ਸ਼ਸਤਰ ਧਾਰੀ ਸੀ ਨਾ ਉੱਥੇ ਬੀਣਾ ਵਜਾ ਕੇ ਕੀਰਤਨ ਵੀ ਕਰਦੇ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਾਰੇ ਸਤਿਗੁਰੂ ਤੰਤੀ ਸਾਜ਼ ਵਜਾ ਕੇ ਗਾਉਂਦੇ ਰਹੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਪਰ ਇੱਕ ਗੱਲ ਸੁਣਿਆ ਢਾਡੀਆਂ ਦਾ ਰਾਗ ਨੀਵੀਆਂ ਸੁਰਾਂ ਚ ਨਹੀਂ ਚੰਗਾ ਲੱਗਣਾ ਉੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ ਜੋਧਿਆਂ ਦੀਆਂ ਬਾਰਾਂ ਉੱਚੀਆਂ ਸੁਰਾਂ ਦੇ ਵਿੱਚ ਗਾਇਓ ਤੇ ਜਦੋਂ ਇਹਨਾਂ ਨੇ ਸਾਜ਼ ਸੁਰ ਕੀਤੇ ਮਹਾਰਾਜ ਨੂੰ ਮੱਥਾ ਟੇਕਿਆ ਕਹਿੰਦੇ ਮਹਾਰਾਜ ਉੱਚੀ ਗਾਉਣਾ ਬੜਾ ਔਖਾ ਸਤਿਗੁਰੂ ਤੁਸੀਂ ਕਿਰਪਾ ਕਰੋ ਤੁਹਾਡੀ ਰਹਿਮਤ ਹੋਵੇ ਫੇਰ ਹੀ ਗਾਇਆ ਜਾਣਾ ਮਹਾਰਾਜ ਕਹਿੰਦੇ ਅੱਜ ਤੋਂ ਢਾਡੀਆਂ ਦੀ ਪ੍ਰਥਾ ਚਲਾ ਚੱਲਿਆ ਔਰ ਰਹਿੰਦੀ ਦੁਨੀਆਂ ਤੱਕ ਢਾਡੀ ਮਰਦਾਂ ਦੀਆਂ ਵਾਰਾਂ ਗਾਉਣਗੇ ਤੇ ਜਿਹੜਾ ਨਾੜਾਂ ਦੇ ਵਿੱਚ ਲਹੂ ਜੰਮ ਚੁੱਕਿਆ ਉਹ ਢਾਡੀ ਹੀ ਪਗਲਾਉਣਗੇ ਜਿਹੜੇ ਬੁਸਦਿਲ ਨੇ ਉਹਨਾਂ ਨੂੰ ਖੰਡੇ ਖੜਕਾਉਣ ਦੇ ਲਈ ਇਹ ਤਿਆਰ ਕਰ ਦੇਣਗੇ ਜਿਹੜਾ ਹਾਜ਼ਰ ਸਮਝ ਕੇ ਸਾਨੂੰ ਢਾਡੀ ਰਾਗ ਗਾਵੇਗਾ ਅਸੀਂ ਵੱਖ ਨਹੀਂ ਹੋਵਾਂਗੇ ਵਿੱਚ ਬੈਠੇ ਸੁਣਦੇ ਹੀ ਹੋਵਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਹਾਜ਼ਰ ਹੈ ਪਿਆਰਿਓ ਫਿਰ ਨੱਥੇ ਤੇ ਅਬਦੁੱਲ ਨੇ ਪਹਿਲੀ ਵਾਰ ਪਤਾ ਕਿਹੜੀ ਪੜੀ ਪਹਿਲੀ ਵਾਰ ਮੇਰੀ ਜਾਚੇ ਜਿਹੜੀ ਪਹਿਲੀ ਵਾਰ ਉਹ ਇਹ ਸੀ ਸਤਿਗੁਰ ਵਿੱਚ ਬਡਾਲੀ ਜਨਮਿਆ ਚੰਦ ਸੂਰਜ ਬਾਲਾ ਚੜੀਦਾ ਢਾਡੀ ਨੂੰ ਬਖਸ਼ਾ ਬਖਸ਼ੇ ਸਤਿਗੁਰੂ ਮਾਨਕ ਜੋ ਅਨਮੁਣੀ ਦਾ ਤੇਰਾ ਨਾਮ ਲਿਆ ਗੁਰੂ ਹਰਗੋਬਿੰਦ ਅਮਰਾਵਤ ਪੌੜੀ ਚੜੀਦਾ ਸਾਹਿਬਾ ਆ ਕਿਹੜਾ ਬੰਦਾ ਜੋ ਤੁੱਧ ਨਾਲ ਅੜੀਦਾ ਉਹ ਮਾਂ ਨੇ ਪੁੱਤ ਨੀ ਪੈਦਾ ਕੀਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖੜ ਜਾ ਮਰਦ ਕਹਿੰਦੇ ਠੀਕ ਏ ਪਰ ਹਾਲੇ ਡੌਲੇ ਨੀ ਫਰਕੇ ਹੋਰ ਕੋਈ ਬਾਰ ਸੁਣਾਓ ਫਿਰ ਇਹਨਾਂ ਨੇ ਦੂਜੀ ਵਾਰ ਪੜ੍ਹੀ ਕਹਿੰਦੇ ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ ਸ਼ਬ ਵਰਨੀ ਨਹਿ ਜਾਏ ਕਹੂੰ ਕਿਆ ਗਾਇਕ ਹੈ ਰੱਬ ਸਸ ਭੈ ਮੁਲੀਨ ਸੋ ਦਰਸ ਦਿਖਾਇਕ ਹੈ ਮੀਰ ਅਬਦੁੱਲ ਔਰ ਨੱਥਾ ਜਸ ਕਹਿ ਬਣਾਇਕ ਹੈ ਮਹਾਰਾਜ ਕਹਿੰਦੇ ਠੀਕ ਏ ਪਰ ਹਾਲੇ ਨਾੜਾਂ ਚ ਜਿਹੜਾ ਜੰਮਿਆ ਲਹੂ ਨਾ ਇਹਨਾਂ ਬਾਰਾਂ ਨਾਲ ਨੀ ਉਹ ਪਿਘਲਣਾ ਕੋਈ ਇਹੋ ਜਿਹੀ ਬਾਰ ਛੇੜੋ ਨੱਥਾ ਜੀ ਤੁਹਾਡੀ ਢੱਡ ਦੇ ਵਿੱਚੋਂ ਪੈਂਦੀਆਂ ਟੁਣਕਾਰਾਂ ਉਹ ਜਿਹੜੇ ਮਾੜੇ ਤੋਂ ਮਾੜੇ ਜੁੱਸੇ ਵਾਲੇ ਨਾ ਉਹਨਾਂ ਨੂੰ ਵੀ ਹਲੂਣ ਦੇਣ ਅਬਦੁੱਲ ਜੀ ਸਰੰਗੀ ਤੇ ਗਸ ਫੇਰੋ ਤੇ ਜਦੋਂ ਤੁਹਾਡੀਆਂ ਤਾਰਾਂ ਇਹ ਇਹ ਕੰਬਣ ਤੇ ਜਿਹੜੇ ਬੁਜ਼ਦਿਲ ਗੀਤੀ ਨੇ ਉਹ ਕੰਬ ਕੇ ਭੱਜ ਜਾਣ ਤੇ ਜਿਹੜੇ ਮਰਦ ਨੇ ਉਹ ਖੰਡੇ ਖੜਕਾਉਣ ਲਈ ਉੱਠ ਕੇ ਖੜੇ ਹੋ ਜਾਣ। ਲੈ ਜੀ ਇਹਨਾਂ ਨੇ ਪੜੀ ਫਿਰ ਤੀਜੀ ਵਾਰ, ਉਹ ਕਹਿੰਦਾ ਦੋ ਤਲਵਾਰਾਂ ਭੱਜੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਕਰ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਜੀ। ਸਹਿਬਾ ਪੱਗ ਤੇਰੀ ਉਹ ਕੀ ਜਹਾਂਗੀਰ ਦੀ, ਪੱਗ ਕਹਿੰਦੇ ਨੇ ਤਾਜ ਨੂੰ, ਢਾਡੀ ਕਹਿੰਦੇ ਸਹਿਬਾ ਤਾਜ ਤੇ ਤੇਰਾ, ਜਹਾਂਗੀਰ ਦਾ ਤਾਜ ਕਾਹਦਾ, ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ। ਜਦੋਂ ਢਾਡੀਆਂ ਨੇ ਬੜੀ ਜੋਸ਼ੀਲੀ ਬਾਰ ਮਰਦ ਨੇ ਫਿਰ ਸਰ ਕਰਦੀ ਖਿੱਚਲੀ ਮਿਆਨ ਚੋ ਤਲਵਾਰ, ਕਹਿੰਦੇ ਵੀ ਗਤੀਵਿਧੀਆਂ ਹੁਣ ਕਰ ਦੇਣੀਆਂ ਨੇ ਚੇ ਤੇਜ, ਲੈ ਕੇ ਆਓ ਸ਼ਸਤਰ, ਲੈ ਕੇ ਆਓ ਘੋੜੇ, ਲਾਓ ਸੁੰਦਰ ਜਵਾਨੀਆਂ ਲੇਖੇ ਦੇ ਵਿੱਚ। ਬਈ ਮਰਦ ਬਨ ਬਨ ਕੇ ਕਤਾਰਾਂ ਆ ਗਏ ਤੇ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਵਿਚਰਦੇ ਸੀ। ਇੱਕ ਜਥਾ ਆਇਆ, ਉਹਨੇ ਮੱਥਾ ਟੇਕਿਆ, ਜਿਹਨਾਂ ਵਿੱਚ ਇੱਕ ਸੇਠ ਕਰੋੜੀ ਮਾਲੇ ਕਾਬਲ ਦੇ ਰਹਿਣ ਵਾਲਾ, ਜਦੋਂ ਉਹਨੇ ਮੱਥਾ ਟੇਕਿਆ ਨਾ ਉਹਦੀ ਧਾ ਨਿਕਲ ਗਈ। ਸਤਿਗੁਰੂ ਕਹਿੰਦੇ ਸੇਠ ਸਾਹਿਬ ਰੋਂਦੇ ਕਿਉਂ ਹੋ? ਕਹਿੰਦਾ ਸੱਚੇ ਪਾਤਸ਼ਾਹ ਕੀ ਕਰਾਂ, ਸਭ ਤੋਂ ਬਡਮੁੱਲੀ ਭੇਟਾ ਲੈ ਕੇ ਤੁਰਿਆ ਸੀ, ਸਾਹਿਬ ਜੀ ਤੁਹਾਡੇ ਚਰਨਾਂ ਤੇ ਖਾਲੀ ਹੱਥੀ ਮੱਥਾ ਟੇਕਿਆ। ਸਾਹਿਬ ਜੀ ਦੋ ਘੋੜੇ ਸੀ, ਦਿਲਵਾਗ ਤੇ ਗੁਲਵਾਗ, ਜਿਨ੍ਹਾਂ ਵਰਗਾ ਹੋਰ ਘੋੜਾ ਨਹੀਂ ਕਦੇ ਵੇਖਿਆ। ਸਾਹਿਬ ਜੀ ਘੋੜਿਆਂ ਦਾ ਸੌਦਾਗਰ ਹਾਂ, ਉਹ ਤੁਹਾਡੇ ਲਈ ਲਿਆ ਰਿਹਾ ਸੀ, ਜ਼ਾਲਮਾਂ ਨੇ ਲਾਹੌਰ ਖੋਲੇ ਤੇ ਧੱਕੇ ਮਾਰ ਕੇ ਕੱਢ ਦਿੱਤਾ ਸਾਨੂੰ ਲਾਹੌਰ ਦੇ ਵਿੱਚੋਂ। ਮਰਦ ਕਹਿੰਦੇ ਸੇਠ ਜੀ ਤੁਹਾਡੀ ਭੇਟਾ ਤੇ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਘਰੋਂ ਲੈ ਕੇ ਤੁਰੇ ਸੀ, ਮੰਗੋ ਕੀ ਮੰਗਦੇ ਹੋ? ਕਹਿੰਦੇ ਮਹਾਰਾਜ ਜੇ ਤਰੁੱਠੇ ਹੋ ਨਾ ਫਿਰ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੇ ਘਰ ਲਈ ਮੈਂ ਘੋੜੇ ਲੈ ਕੇ ਆਇਆ ਸੀ ਨਾ ਘੋੜੇ ਉਸ ਘਰ ਦੇ ਵਿੱਚ ਮੰਗਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬਈ ਸਤਿਗੁਰਾਂ ਨੇ ਖੰਡਾ ਰੱਖਤਾ ਮਰਦਾਂ ਦੇ ਸਾਹਮਣੇ, ਸਾਹਮਣੇ ਬੈਠੇ ਸੀ ਜਰਨੈਲ, ਪੰਜੇ ਜਥੇਦਾਰ ਬੈਠੇ ਸੀ ਮਹਾਰਾਜ ਦੇ, ਪੰਜ ਜਥੇਦਾਰ, ਬਾਬਾ ਲੰਗਾ, ਬਾਬਾ ਬਿਧੀ ਚੰਦ, ਬਾਬਾ ਜੇਠਾ, ਬਾਬਾ ਪੁਰਾਣਾ ਤੇ ਬਾਬਾ ਪਿਆਰਾ, ਇਹ ਪੰਜੇ ਬੈਠੇ ਨੇ ਸਾਹਮਣੇ। ਮਹਾਰਾਜ ਕਹਿੰਦੇ ਉੱਠੋ ਕੋਈ ਜੋਧਾ, ਉਹ ਘੋੜੇ ਸਾਡੇ ਤੇ ਉਹ ਕੀ ਲੱਗਦੀ ਆ ਸਰਕਾਰ, ਲਿਆਓ ਜਾ ਕੇ ਖੋਲ ਕੇ ਲਿਆਓ ਸਾਡੇ ਘੋੜੇ। ਬਾਕੀ ਤੇ ਚੁੱਪ ਰਹੇ ਤੇ ਬਾਬਾ ਬਿਧੀ ਚੰਦ ਸਾਹਿਬ ਮੱਥਾ ਟੇਕ ਕੇ ਉੱਠ ਖੜੇ, ਕਹਿੰਦੇ ਮਹਾਰਾਜ ਇਹੋ ਜਿਹਾ ਮੌਕਾ ਤੇ ਮੈਂ ਲੱਭਦਾ ਫਿਰਦਾ ਸੀ, ਇਹ ਸੇਵਾ ਦਾ ਮੌਕਾ ਮੈਨੂੰ ਹੀ ਦੇ ਦਿਓ। ਮਹਾਰਾਜ ਕਹਿੰਦੇ ਠੀਕ ਹੈ ਬਿਧੀ ਚੰਦਾ, ਤੇਰੇ ਕੋਲੇ ਉਮੀਦ ਕੀਤੀ ਜਾ ਸਕਦੀ, ਜਾ ਘੋੜੇ ਲੈ ਕੇ ਆ। ਮਹਾਰਾਜ ਨੇ ਦਿੱਤੀ ਬਖਸ਼ਿਆ ਪਰੀ ਕੰਡ ਦੇ ਉੱਤੇ ਥਾਪੀ, ਪਹਿਲਾ ਘੋੜਾ ਬਾਬਾ ਬਿਧੀ ਚੰਦ ਘਾਹੀ ਬਣ ਕੇ ਲੈ ਆ, ਤੇ ਜਦੋਂ ਲਿਆਂਦਾ ਘੋੜਾ ਮਰਦ ਵੇਖਣ ਆਏ ਤੇ ਘੋੜਾ ਰੋਵੇ। ਸਤਿਗੁਰੂ ਵੇਖ ਕੇ ਕਹਿੰਦੇ ਜੇਠਿਆ ਇਹ ਬੈਰਾਗ ਬੜਾ ਕਰਦਾ। ਕਹਿੰਦਾ ਹਾਂ ਮਹਾਰਾਜ, ਨਾ ਦਾਣਾ ਖਾਧਾ ਨਾ ਪੱਠਾ ਖਾਧਾ, ਸੱਚੇ ਪਾਤਸ਼ਾਹ ਜਿੱਦਣ ਦਾ ਲਿਆਂਦਾ ਰੋਈ ਜਾਂਦਾ। ਮਹਾਰਾਜ ਕਹਿੰਦੇ ਜੇਠਿਆ ਬਿਧੀ ਚੰਦ ਨੂੰ ਸੱਦ। ਭਾਈ ਬਿਧੀ ਚੰਦ ਜੀ ਨੂੰ ਸੱਦਿਆ ਗਿਆ, ਕਹਿੰਦੇ ਬਿਧੀ ਚੰਦ ਜੀ ਇਹਨੂੰ ਉੱਥੇ ਹੀ ਛੱਡ ਆਓ। ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਏਦਾਂ ਕਿਉਂ ਕਹਿੰਦੇ ਹੋ? ਕਹਿੰਦੇ ਬਿਧੀ ਚੰਦਾ ਇਹ ਭਰਾ ਕਦੇ ਵੱਖ ਨਹੀਂ ਹੋਏ, ਇਹਨਾਂ ਨੇ ਵਿਛੋੜੇ ਦੇ ਵਿੱਚ ਮਰ ਜਾਣਾ, ਇਹਨੂੰ ਉੱਥੇ ਛੱਡਿਆ। ਬਾਬਾ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦੇ ਮਹਾਰਾਜ ਏਦਾਂ ਕਹਿ ਦਿਓ ਤੇ ਵੀ ਦੂਜਾ ਵੀ ਲਾਇਆ, ਇਹ ਕਿਉਂ ਕਹਿੰਦੇ ਹੋ ਵੀ ਇਹਨੂੰ ਛੱਡਿਆ, ਉਹ ਮੰਗਾਓ। ਸਤਿਗੁਰੂ ਕਹਿੰਦੇ ਜਾ ਫਿਰ, ਬਿਧੀ ਚੰਦ ਦਾ ਦੂਜਾ ਘੋੜਾ ਵੀ ਲਿਆ। ਵੀ ਬਾਬਾ ਬਿਧੀ ਚੰਦ ਸਾਹਿਬ ਇਹ ਜੀ ਸੌਖੀ ਗੱਲ ਨਹੀਂ, ਜਿਹਨਾਂ ਵਿੱਚ ਰਿਹਾ ਹੋਵੇ ਡਰ ਰਹਿੰਦਾ ਬੰਦੇ ਨੂੰ ਪਹਿਚਾਣਿਆ ਨਾ ਜਾਵਾਂ। ਪਰ ਯਾਦ ਰੱਖਿਓ ਏਕ ਬੋ ਹੈ ਜੋ ਬਦਲ ਜਾਤੇ ਹੈ ਜ਼ਮਾਨੇ ਕੇ ਸਾਥ ਸਾਥ, ਉਹ ਲੇਕਿਨ ਮਰਦ ਬੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ, ਮਰਦ ਬਦਲ ਦਿਆ ਕਰਦੇ ਨੇ। ਤੇ ਬਾਬਾ ਬਿਧੀ ਚੰਦ ਸਾਹਿਬ ਜਾ ਵੜਿਆ ਫਿਰ ਲਾਹੌਰ, ਤੇ ਬਾਬੇ ਬਹੋੜੂ ਦੇ ਘਰ ਚਲਿਆ ਗਿਆ। ਉਹ ਬਜਾਜੀ ਦਾ ਕੰਮ ਕਰਦਾ ਸੀ, ਉਹਦੇ ਕੋਲੋਂ ਹਾਲ ਮਲੂਮ ਕਰਕੇ 30 ਗਜ਼ ਪੱਗ ਲਈ, ਲੰਬਾ ਚੋਗਾ ਇੱਕ ਗਿੱਟਿਆਂ ਤੱਕ, ਇੱਕ ਗੋਡਿਆਂ ਤੱਕ, ਇੱਕ ਲੱਕ ਤੱਕ, ਤੇ ਨਹੀਂ ਪਾਲੇ ਰੀਠਿਆਂ ਨਾਲ ਦਾੜਾ ਚਿੱਟਾ ਕਰ ਲਿਆ, ਚਮਕਾ ਕੇ ਅੱਧਾ ਇੱਧਰ ਨੂੰ ਬੰਨ ਲਿਆ ਤੇ ਅੱਧਾ ਦੂਜੇ ਪਾਸੇ ਨੂੰ। ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਕਿੱਦਾਂ ਵੀ ਪਛਾਣਿਆ? ਕਹਿੰਦਾ ਬਾਬਾ ਜੀ ਹੁਣ ਨੀ ਪਛਾਣ ਹੁੰਦੇ। ਕਹਿੰਦੇ ਜੇ ਤੂੰ ਨੀ ਪਛਾਣਿਆ ਤੇ ਉਹਨੇ ਮੈਨੂੰ ਕੀ ਪਛਾਣਨਾ? ਬਾਬਾ ਬਿਧੀ ਚੰਦ ਸਾਹਿਬ ਨਜ਼ੂਮੀ ਬਣ ਕੇ ਚਲੇ ਗਏ। ਪਤਾ ਸੀ ਸੌਂਦੇ ਖਾਂ ਬੜਾ ਦੁਖੀ ਹੈ, ਕਿਉਂਕਿ ਉਹਨੂੰ ਬਾਦਸ਼ਾਹ ਬੜਾ ਤਬਕਦਾ ਸੀ ਵੀ ਤੇਰੀ ਹਾਜ਼ਰੀ ਦੇ ਵਿੱਚ ਘੋੜੇ ਚਲੇ ਗਏ। ਉਹਦੇ ਕੋਲ ਜਾ ਕੇ ਕਹਿੰਦੇ ਵੀ ਤੇਰਾ ਗਵਾਚਾ ਲੱਗਦਾ ਕੁਝ। ਹੁਣ ਕਿਸੇ ਬੰਦੇ ਨੂੰ ਜੇ ਇੱਕ ਚੀਜ਼ ਗਵਾਚੀ ਹੋਵੇ ਕਹਿ ਦਿਓ ਤੇ ਉਹਨੂੰ ਤੇ ਲੱਗਦਾ ਵੀ ਪਤਾ ਨੀ ਰੱਬ ਬੌੜਿਆ। ਕਹਿੰਦਾ ਹਾਂਜੀ ਹਾਂਜੀ ਗਵਾਚਾ ਤੇ ਹੈ, ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਅਸੀਂ ਤਾਂ ਕੰਮ ਕਰੀਦਾ। ਨਜ਼ੂਮੀ ਜੋ ਹੈ ਤੇਰਾ ਚੌ ਪਾਇਆ ਜਾਨਵਰ ਗਵਾਚਿਆ। ਉਹ ਕਹਿੰਦਾ ਇਹ ਤੇ ਪੱਕਾ ਹੀ ਨਜ਼ੂਮੀ ਕੋਈ ਪਹੁੰਚਿਆ ਹੋਇਆ ਫਕੀਰ ਹੀ ਆ। ਕਹਿੰਦਾ ਜੀ ਮੇਰੇ ਨਾਲ ਆ ਜਾਓ ਛੇਤੀ ਛੇਤੀ ਬਾਦਸ਼ਾਹ ਦੇ ਸਾਹਮਣੇ ਜਾ ਕੇ ਦੱਸੋ। ਬਾਦਸ਼ਾਹ ਦੇ ਸਾਹਮਣੇ ਲੈ ਜਾਂਦਾ ਬਾਬਾ ਜੀ ਨੂੰ। ਬਾਦਸ਼ਾਹ ਕਹਿੰਦਾ ਦੱਸੇਗਾ ਕੁਝ? ਘੋੜਾ ਕੌਣ ਲੈ ਕੇ ਗਿਆ, ਕਿੱਧਰ ਲੱਗਿਆ, ਕਿੱਥੇ ਆ ਹੁਣ? ਬਾਬਾ ਜੀ ਕਹਿੰਦੇ ਕਾਲਾ ਕਿਉਂ ਪੈਂਦਾ, ਸਾਰਾ ਕੁਝ ਹੀ ਦੱਸਾਂਗੇ। ਇਹੋ ਜਿਹੀ ਗੱਲ ਨੀ ਲੁਕੋ ਨੀ ਰਹਿਣ ਦਿੰਦੇ, ਪਰ ਉਹੋ ਜਿਹਾ ਮੌਕਾ ਬਣਾਉਣਾ ਪੈਣਾ। ਕਹਿੰਦਾ ਕਿਹੋ ਜਿਹਾ ਮੌਕਾ? ਕਹਿੰਦਾ ਤੇਰੇ ਜਿੰਨੇ ਇਹ ਕਰਮਚਾਰੀ ਤੇ ਨਸ਼ੇ ਦੇ ਵਿੱਚ ਚੂਰ ਹੋ ਕੇ ਬੈਠੇ ਸੀ, ਇਹਨਾਂ ਨੂੰ ਤੇ ਪਤਾ ਹੀ ਕੁਝ ਨੀ ਵੀ ਉਹ ਘੋੜੇ ਲੈ ਕੇ ਕਿੱਦਾਂ ਗਿਆ। ਤੈਨੂੰ ਪਤਾ ਵੀ ਕੀ ਹੋਇਆ? ਤੇਰੇ ਆਪਣੇ ਬੰਦਿਆਂ ਦੀ ਗਲਤੀ ਏ। ਸਮਝਦੇ ਖਾਂ ਦਿਲ ਚ ਸੋਚੇ ਵੀ ਅੱਗੇ ਹੀ ਉਹ ਤੇ ਸੜਿਆ ਕੁੜਿਆ ਸੀ, ਹੋਰ ਸਾੜਤਾ ਵੀ ਪਤਾ ਨੀ ਹੁਣ ਉੱਪਰੋਂ ਦੀ ਕੀ ਹੋਣਾ। ਕਹਿੰਦਾ ਜੀ ਸਹੀ ਸਹੀ ਆਖੋ ਵਚਨ, ਇਸ ਤਰ੍ਹਾਂ ਦੇ ਵਚਨ ਨਾ ਕਰੋ। ਬਾਬਾ ਜੀ ਕਹਿੰਦੇ ਕੋਈ ਨੀ ਬਾਦਸ਼ਾਹ, ਜੇ ਚਾਹੁੰਦਾ ਉਹੋ ਜਿਹਾ ਮੌਕਾ ਬਣੇ ਨਾ, ਉਹੋ ਜਿਹਾ ਹੀ ਸਾਰਾ ਕੁਝ ਫਿਰ ਮੌਕਾ ਬਣਾ ਦੇ ਘੋੜੇ ਦੀ, ਦੱਸ ਦੱਸ ਨੂੰ ਵੀ ਘੋੜਾ ਕੌਣ ਲੈ ਕੇ ਗਿਆ। ਲਓ ਜੀ ਗੱਲ ਲੰਬੀ ਨਾ ਕਰਾਂ, ਉਹੋ ਜਿਹਾ ਮੌਕਾ ਬਣਾਇਆ ਗਿਆ, ਨਸ਼ੇ ਦੇ ਨਾਲ ਟੱਲੀ ਕਰਕੇ ਸਾਰਿਆਂ ਨੂੰ ਬੈਰਕਾਂ ਵਿੱਚ ਤਾੜ ਦਿੱਤਾ, 1,25,000 ਦੀ ਕਾਠੀ ਕੱਢ ਕੇ ਘੋੜੇ ਗੁਲਬਾਗ ਤੇ ਪਾਈ, ਉਹਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦੇ ਗੁਲਬਾਗ ਮੇਰਾ ਹੱਕ ਨੀ, ਮੈਂ ਤੇਰੇ ਤੇ ਸਵਾਰੀ ਕਰਾਂ, ਉਹ ਤੂੰ ਆ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ, ਪਰ ਸੱਜਣਾ ਤੇਰੇ ਭਾਈ ਦੇ ਨਾਲ ਤੈਨੂੰ ਜਿਉਂ ਮਿਲਾਉਣਾ ਹੋਇਆ ਸਾਡੀ ਮਦਦ ਕਰ, ਆ ਕੰਧ ਟੱਪ ਜਾ, ਫਿਰ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ। ਲਓ ਪਿਆਰਿਓ, ਬਾਬਾ ਬਦੀ ਚੰਦ ਸਾਹਿਬ ਨੇ ਘੋੜੇ ਨੂੰ ਫੇਰਿਆ ਤੇ ਬਾਦਸ਼ਾਹ ਕਹਿੰਦਾ ਦੱਸ ਓਏ ਨਜ਼ੂਮੀਆਂ, ਘੋੜਾ ਕੌਣ ਲੈ ਗਿਆ? ਬਾਬਾ ਜੀ ਨੇ ਮਾਰੀ ਪਲਾਕੀ ਹੋ ਗਿਆ ਘੋੜੇ ਦੇ ਉੱਤੇ ਸਵਾਰ, ਇੱਧਰ ਫੇਰਿਆ ਘੋੜਾ, ਇੱਧਰ ਫੇਰਿਆ, ਫਿਰ ਗਰਜ ਕੇ ਕਹਿੰਦਾ ਸੁਣ ਮੁਗਲਾਂ ਦੇ ਬਾਦਸ਼ਾਹ, ਇਹ ਬਚਨ ਹਮਾਰਾ ਸੁਣੋ, ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ, ਮੈਂ ਬਿਧੀ ਚੰਦ ਸੀਨਾ, ਉਹ ਮੈਨੂੰ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸੀਨਾ, ਮੈਂ ਸੀਨਿਆਂ ਦਾ ਬਿਧੀ ਚੰਦ ਹਾਂ ਤੇ ਮੈਨੂੰ ਗੁਰੂ ਨੇ ਆਪਣਾ ਸੀਨਾ ਕਿਹਾ, ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ ਤੇ ਦੂਜਾ ਵੀ ਮੈਂ ਹੀ ਲੈ ਕੇ ਚੱਲਿਆ, ਹੈਗੀ ਤੇਰੇ ਵਿੱਚ ਤਾਕਤ, ਹੈਗੀ ਤੇਰੇ ਵਿੱਚ ਅਣਖ, ਤੇ ਆ ਜੀ ਮਾਲਵੇ ਵੇਖ ਲਾਂਗੇ ਤੈਨੂੰ ਭੱਟੇ ਜਰਨੈਲ ਨੂੰ। ਬਾਬਾ ਬਿਧੀ ਚੰਦ ਘੋੜਾ ਲੈ ਕੇ ਨਿਕਲ ਆਇਆ, ਚੜਿਆ ਦੂਜਾ ਦਿਨ ਬਾਦਸ਼ਾਹ ਹੱਥਾਂ ਤੇ ਵੜਦਾ ਫਿਰੇ ਦੰਦੀਆਂ, ਇਹਨੇ ਸੱਦ ਲਏ ਆਪਣੇ ਸਾਰੇ ਦਰਬਾਰੀ, ਬਈ ਲਾ ਕੇ ਆਪਣਾ ਦਰਬਾਰ ਜੋ ਇਹਦੇ ਅੰਦਰ ਆ ਕਿਸੇ ਮੂੰਹ ਦੇ ਵਿੱਚ ਹੀ ਇਉਂ ਅਗਲਾ ਛੜਿਆ ਜੀ।
ਖੁਸ਼ਾ ਬਖਸ਼ਾਇਓ ਸਨੋ ਵਾਸਨੋ ਖੁਸ਼ਾ ਬਖਸ਼ਾਇਓ ਸਨੋ ਕਲ ਕੀ ਨਾ ਤੋੜੇ ਹੋ ਖੁਸ਼ਾ ਬਖਸ਼ਾਇਓ ਸਨੋ ਕਲ ਕੀ ਨਾ ਤੋੜੇ
ਬਾਦਸ਼ਾਹ ਸ਼ਾਹ ਜਹਾਨ ਨੇ ਦਰਬਾਰ ਲਾਇਆ ਕਹਿੰਦੇ ਜੀ ਲੱਗੇ ਵਿੱਚ ਦਰਬਾਰ ਦਿਓ ਕਹਿੰਦਾ ਪਾਤਸ਼ਾਹ ਨਾ ਮੈਥੋਂ ਧੜਕੇ ਆ ਕੋਲੇ ਹੋ ਗਿਆ ਕਾਲਜਾ ਇਹ ਮੇਰਾ ਸੜਕੇ ਉੱਠੋ ਕੋਈ ਸੂਰਮਾ ਜਾ ਉਸ ਵੱਲ ਚੜਕੇ ਉਹ ਜਿਉਂਦਾ ਵਿੱਚ ਲਾਹੌਰ ਦੇ ਲੈ ਆਵੋ ਫੜਕੇ ਆਂਦਾ ਰੋੜਾ ਮੇਰੇ ਰਾਹ ਦਾ ਨਿੱਤ ਕੋਮਲ ਰੜਕੇ ਉਹ ਮੇਰੇ ਰਾਹ ਦੇ ਵਿੱਚ ਰੜਕਦਾ ਹੋਇਆ ਰੋੜਾ ਏ ਉੱਠੋ ਕੋਈ ਜਰਨੈਲ ਤੇ ਜਦੋਂ ਵੇਖਿਆ ਸਾਹਮਣੇ ਸਾਰਿਆਂ ਨੇ ਧੌਣਾ ਗੋਡਿਆਂ ਵਿੱਚ ਦਿੱਤੀਆਂ ਹੋਈਆਂ ਇੱਕ ਤੇ ਹੁੰਦਾ ਨਾ ਨੀਵੀ ਪਾਉਣੀ ਇੱਕ ਹੁੰਦਾ ਸਿਰ ਗੋਡਿਆਂ ਚ ਦੇਣਾ ਕਹਿੰਦਾ ਓਏ ਐਡੇ ਜੋਧੇ ਐਡੇ ਹਠੀਲੇ ਮਰਦ ਮੈਂ ਤੁਹਾਨੂੰ ਸੂਰਵੀਰ ਮੰਨਦਾ ਤੁਸੀਂ ਨੀਵੀਆਂ ਪਾ ਕੇ ਬਹਿ ਗਏ ਓ ਉੱਠੋ ਕੋਈ ਦੂਜੀ ਵਾਰੀ ਕਹਿਣ ਤੇ ਵੀ ਕੋਈ ਨਾ ਉੱਠਿਆ ਉੱਠਦਾ ਕਿੱਦਾਂ ਪਤਾ ਵੀ ਜਿਹੜਾ ਅੱਜ ਤਾਈ ਗਿਆ ਨਾ ਸਤਿਗੁਰੂ ਤੇ ਚੜ ਕੇ ਉਹਦੀ ਧੌਣ ਮਰਦ ਨੇ ਚੰਗੀ ਤਰ੍ਹਾਂ ਮਰੋੜ ਕੇ ਧਰਤੀ ਨਾਲ ਲਾਈ ਆ ਜਿਹੜਾ ਵੀ ਅੱਜ ਤਾਈ ਜਾਂਦਾ ਰਿਹਾ ਨਾ ਗੁਰੂ ਸਾਹਿਬ ਦੇ ਜਰਨੈਲਾਂ ਨੇ ਉਹਨਾਂ ਦੀ ਧੌਣ ਤੇ ਚੰਗਾ ਗੋਡਾ ਫੇਰਿਆ ਉਹ ਤਾਂ ਹੀ ਤੇ ਉਹਨੂੰ ਕੋਈ ਮੂੰਹ ਨੀ ਕਰਦਾ ਹੁਣ ਸਾਰੇ ਚੁੱਪ ਵੇਖ ਲਓ ਪਹਿਲਾ ਜੰਗ ਹੋਇਆ ਉਹ ਜੰਗ ਹੋਇਆ ਜੀ ਅੰਮ੍ਰਿਤਸਰ ਸਾਹਿਬ ਜੰਗ ਹੋਇਆ ਇੱਕ ਬਾਸ ਤੋਂ ਮਹਾਰਾਜ ਦੇ ਸਿੱਖ ਵੀ ਸ਼ਿਕਾਰ ਖੇਡਣ ਉਧਰੋਂ ਉਹ ਵੀ ਸ਼ਿਕਾਰ ਖੇਡਦੇ ਆ ਗਏ ਬਾਦਸ਼ਾਹ ਦਾ ਬਾਜ਼ ਉੱਡਿਆ ਤੇ ਉਹ ਸਿੱਖਾਂ ਦੇ ਕਾਬੂ ਆ ਗਿਆ ਤੇ ਸਿੱਖਾਂ ਦੇ ਜਦੋਂ ਕੋਲ ਬਾਜ਼ ਵੇਖਿਆ ਮੀਰ ਸ਼ਿਕਾਰੀਆਂ ਨੇ ਆ ਕੇ ਕਹਿੰਦੇ ਕਿਹਨੂੰ ਪੁੱਛ ਕੇ ਬਾਜ਼ ਫੜਿਆ ਹੋਇਆ ਬਾਜ਼ ਦੇ ਦਿਓ ਨਹੀਂ ਤਾਂ ਕਹਿੰਦੇ ਨਹੀਂ ਤਾਂ ਕੀ ਕਹਿੰਦਾ ਨਹੀਂ ਤਾਂ ਕੀ ਫਿਰ ਬਾਦਸ਼ਾਹ ਨੂੰ ਜਾ ਕੇ ਦੱਸ ਦਿਆਂਗੇ ਫਿਰ ਛੇਤੀ ਢਹਿਰੇ ਹੀ ਪੈ ਗਏ ਸਿੱਖ ਕਹਿੰਦੇ ਬਈ ਪਿਆਰ ਨਾਲ ਮੰਗਦੇ ਤਾਂ ਦੇ ਦਿੰਦੇ ਹੁਣ ਨੀ ਦੇਣਾ ਬਾਜ਼ ਜਾਓ ਜਾ ਕੇ ਦੱਸ ਦਿਓ ਬੜੇ ਬਾਦਸ਼ਾਹ ਨੂੰ ਅਸੀਂ ਨੀ ਕਿਸੇ ਤੋਂ ਘਬਰਾਉਂਦੇ ਇਹਨੇ ਜਾ ਕੇ ਦੱਸਿਆ ਤੇ ਉਹਨੇ ਫਿਰ ਚਿੱਠੀ ਲਿਖੀ ਕਹਿੰਦਾ ਗੁਰੂ ਹਰਗੋਬਿੰਦ ਜੀ ਮੇਰਾ ਬਾਜ਼ ਮੋੜ ਦਿਓ ਨਹੀਂ ਤੇ ਮੇਰਾ ਪਹਿਲਾ ਹੱਲਾ ਲਾਹੌਰ ਦੀ ਬਾਉਲੀ ਤੇ ਦੂਜਾ ਹੱਲਾ ਅੰਮ੍ਰਿਤਸਰ ਤੇ ਹੋਵੇਗਾ ਮੈਂ ਸਾਰਾ ਕੁਝ ਮਿੱਟੀ ਵਿੱਚ ਮਿਲਾ ਦਿਆਂਗਾ ਸਤਿਗੁਰਾਂ ਨੂੰ ਚਿੱਠੀ ਮਿਲੀ ਤੇ ਸਤਿਗੁਰਾਂ ਨੇ ਪੜ੍ਹੀ ਪੜ੍ਹ ਕੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਬਾਦਸ਼ਾਹ ਉਹ ਮੈਨੂੰ ਖੁਸ਼ੀ ਹੋਈ ਆ ਮੇਰੇ ਸਿੱਖਾਂ ਨੇ ਪਹਿਲਾ ਹੱਲਾ ਤੇਰੇ ਵਾਸਤੇ ਕੀਤਾ ਉਹ ਜਿੱਥੇ ਮਰਜੀ ਆ ਜੀ ਦੂਜਾ ਹੱਲਾ ਤੇਰੇ ਤਾਜ ਉੱਤੇ ਨਾ ਹੋਇਆ ਤੇ ਮੈਨੂੰ ਹਰਗੋਬਿੰਦ ਨਾ ਆਖੀ ਜਦੋਂ ਸਤਿਗੁਰਾਂ ਨੇ ਦਿੱਤਾ ਜਵਾਬ ਜੰਗ ਹੋਇਆ ਮੁਖਲਸਖਾਂ ਚੜ ਕੇ ਆਇਆ ਮਾਰਿਆ ਗਿਆ ਦੂਜਾ ਜੰਗ ਹੋਇਆ ਸ਼੍ਰੀ ਹਰਗੋਬਿੰਦਪੁਰੇ ਅੱਜ ਇੱਥੋਂ ਬਾਬਾ ਦੀਪ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਕਿਰਤੀ ਖਾਲਸਾ ਤਰਨਾ ਦਲ ਵਾਲੇ ਆਏ ਨੇ ਚੰਦੂ ਦਾ ਰਿਸ਼ਤੇਦਾਰ ਸੀ ਇੱਕ ਭਗਵਾਨ